ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਪਾਵਰ ਕਿਆ ਜਾਨੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਆਵਰ ਕਿਆ ਜਾਨੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਜਹੇ ਧਿਆਵਹੇ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤੇ ਆਵਹੇ ਮੇਰੇ ਸਾਹ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤੇ ਆਵ ਹੈ ਮੇਰੇ ਸਾਹ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੂਹ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਕਮਾਲ ਮੀਰਾਨ ਮੀਰ ਪੀਰਾਨ ਪੀਰ ਸਰਵਰੇ ਕਾਇਨਾਤ ਕੁੱਲ ਆਲਮ ਦੇ ਸਾਂਝੇ ਸੁਲਤਾਨ ਦੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਪ੍ਰਾਪਤ ਕਰਨ ਵਾਸਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਵਾਸਤੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇਸ ਪਾਵਨ ਅਸਥਾਨ 'ਤੇ ਇਕੱਤਰ ਹੋ ਬੈਠੇ ਹੋ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਪਾਵਨ ਪਵਿੱਤਰ ਸ੍ਰੀ ਮੁਖ ਬਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਅਨੁਸਾਰ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਲ ਮਿਲ ਕਰਕੇ ਆਪਾਂ ਸਾਰੇ ਸੰਗਤ ਰੂਪ ਦੇ ਵਿੱਚ ਸ਼੍ਰਵਣ ਕਰਦੇ ਹਾਂ। ਅੱਜ ਦਾ ਵੀ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤਾ ਉਸ ਗੁਰ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਮਹਾਨ ਪਾਵਨ ਪਵਿੱਤਰ ਇਤਿਹਾਸਕ ਦਿਹਾੜਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੱਡੇ ਦੋਵਾਂ ਸਾਹਿਬਜ਼ਾਦਿਆਂ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦਾ ਅੱਜ ਸ਼ਹੀਦੀ ਦਿਹਾੜਾ ਸੰਗਤਾਂ ਬੜੇ ਵੈਰਾਗ ਵਿੱਚ ਆ ਕੇ ਭਾਵਨਾ ਆਦਿਵ ਸਤਿਕਾਰ ਪ੍ਰੇਮ ਦੇ ਸੰਯੁਗਤ ਮਨਾ ਰਹੀਆਂ ਹਨ। ਸਾਰੀ ਸਮੁੱਚੀ ਸਿੱਖ ਕੌਮ ਨੂੰ ਪਤਾ ਹੈ ਕਿ 6 ਪੋਹ ਦੀ ਰਾਤ ਨੂੰ ਕਲੰਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਿੰਘਾਂ ਦੀਆਂ ਬੇਨਤੀਆਂ ਪ੍ਰਵਾਨ ਕਰਦਿਆਂ ਆਨੰਦਪੁਰ ਸਾਹਿਬ ਤੋਂ ਆਨੰਦਗੜ੍ਹ ਦੇ ਕਿਲ੍ਹੇ ਦੇ ਦਰਵਾਜ਼ੇ ਖੋਲ੍ਹੇ ਨੇ। ਉੱਥੇ ਜਿਹੜੇ ਲੋਕਾਂ ਨੇ ਕੁਝ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਦਸਖਤ ਕਰਕੇ ਭੇਜੇ, ਆਟਿਆਂ ਦੀਆਂ ਗਊਆਂ ਬਣਾ ਕੇ ਠਾਕੁਰਾਂ ਦੀਆਂ ਛੋਟੀਆਂ ਛੋਟੀਆਂ ਪ੍ਰਤਿਮਾ ਥਾਲਾਂ ਦੇ ਵਿੱਚ ਰੱਖ ਕਰਕੇ ਸਤਿਗੁਰੂ ਕੋਲ ਕਸਮਾਂ ਚੁੱਕੀਆਂ, ਸਾਰੀਆਂ ਕਸਮਾਂ ਤੋੜ ਕਰਕੇ ਹਮਲਾਵਰ ਹੋ ਗਏ। ਸਿੰਘਾਂ ਦੀਆਂ ਸ਼ਹਾਦਤਾਂ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈਆਂ ਨੇ। 500 ਦਾ ਜੱਥਾ ਸੀ ਆਨੰਦਪੁਰ ਸਾਹਿਬ ਤੋਂ ਜਦੋਂ ਕਲੰਗੀਆਂ ਵਾਲੇ ਆਨੰਦਗੜ੍ਹ ਸਾਹਿਬ ਦੇ ਕਿਲ੍ਹੇ ਤੋਂ ਚੱਲੇ ਨੇ। ਸਰਸਾ ਦੇ ਕਿਨਾਰੇ ਤੱਕ ਆਉਂਦਿਆਂ ਬੇਅੰਤ ਸਿੰਘਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ। ਸਰਸਾ ਦੇ ਕਿਨਾਰੇ ਆ ਕੇ ਘਮਸਾਨ ਦਾ ਜੰਗ ਹੋਇਆ। ਉੱਥੇ ਸਤਿਗੁਰੂ ਪਾਤਸ਼ਾਹ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਆਪਣੇ ਬਜ਼ੁਰਗ ਮਾਤਾ ਗੁਜਰ ਕੌਰ ਸਾਹਿਬ ਜੀ ਦੇ ਨਾਲ ਪਹਾੜ ਦੀ ਬੱਖੀ ਬੱਖੀ ਸਰਸਾ ਪਾਰ ਕਰਕੇ ਕੰਮੋ ਮਾਸਕੀ ਦੀ ਝੁੱਗੀ ਵੱਲ ਨੂੰ ਚਲੇ ਗਏ। ਸਤਿਗੁਰੂ ਪਾਤਸ਼ਾਹ ਦੇ ਦੋਵੇਂ ਮਹਿਲ ਸਾਡੀਆਂ ਜਗਤ ਮਾਤਾਵਾਂ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਇਹ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਦੇ ਰਸਤੇ ਪੈ ਗਈਆਂ। ਸਤਿਗੁਰੂ ਪਾਤਸ਼ਾਹ ਦੇ ਦੋ ਵੱਡੇ ਫਰਜ਼ੰਦ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ ਜੀ, ਇਹ ਪਿਤਾ ਦੇ ਕਾਫਲੇ ਜੱਥੇ ਦੇ ਨਾਲ ਜਾ ਰਹੇ ਨੇ। ਇਹਨਾਂ ਨੇ ਕੋਟਲਾ ਨਿਹੰਗ ਖਾਂ ਵਾਲਾ ਰਸਤਾ ਪਕੜਿਆ ਜਿੱਥੇ ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਸੰਗਤਾਂ ਦਰਸ਼ਨ ਕਰਕੇ ਤਨ ਠਾਰਦੀਆਂ ਉਸ ਅਸਥਾਨ ਤੋਂ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਚਮਕੌਰ ਦੇ ਵੱਲ ਨੂੰ ਰਵਾਨਾ ਹੋਏ ਨੇ। 40 ਸਿੰਘਾਂ ਦਾ ਜੱਥਾ ਕਾਫਲਾ ਸਰਸਾ ਦੇ ਕਿਨਾਰੇ ਤੋਂ ਲੈ ਕੇ ਤੁਰੇ ਸਤਿਗੁਰੂ ਅੱਜ ਇੱਥੇ ਚਮਕੌਰ ਦੀ ਪਾਵਨ ਪਵਿੱਤਰ ਧਰਤੀ ਜਿਹੜੀ ਅੱਜ ਚਮਕੌਰ ਸਾਹਿਬ ਬਣ ਗਈ ਉੱਥੇ ਸਤਿਗੁਰੂ ਪਾਤਸ਼ਾਹ ਦੇ ਮੁਬਾਰਕਬਾਦ ਚਰਨ ਪਏ ਨੇ। ਨਾਲ ਸਤਿਗੁਰਾਂ ਦੇ ਉਹ ਸਿੰਘ ਨੇ ਜਿਹੜੇ 8-8, 9-9 ਮਹੀਨਿਆਂ ਦੇ ਘੇਰੇ ਵਿੱਚੋਂ ਨਿਕਲ ਕਰਕੇ ਸਰੀਰ ਭੁੱਖ ਨੇ ਮਾਰੇ ਹੋਏ, ਸਰੀਰ ਤੀਰਾਂ ਨੇ ਜ਼ਖਮੀ ਕੀਤੇ, ਸਰੀਰਾਂ 'ਤੇ ਤਲਵਾਰਾਂ ਦੇ ਫੱਟ, ਜਿਨ੍ਹਾਂ ਦੇ ਸਰੀਰਾਂ ਦੇ ਵਿੱਚ ਗੋਲੀਆਂ ਦੇ ਐਸੇ ਜਿਹੜੇ ਸੁਲਾਖਾਂ ਨੇ ਉਹ ਨਿਕਲੀਆਂ ਹੋਈਆਂ ਅਤੇ ਸਰੀਰਾਂ ਵਿੱਚੋਂ ਖੂਨ ਵਹਿੰਦਾ ਹੈ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਜਦੋਂ ਚਮਕੌਰ ਦੀ ਇਸ ਪਾਵਨ ਪਵਿੱਤਰ ਪਾਕ ਧਰਤੀ 'ਤੇ ਪੁੱਜੇ ਨੇ ਤਾਂ ਇੱਥੇ ਜਿਹੜਾ ਇਸ ਪ੍ਰਕਾਰ ਦੇ ਨਾਲ ਹਵੇਲੀ ਸੀ ਅਤੇ ਇਹ ਬੁੱਧੀ ਚੰਦ ਜ਼ਿਮੀਂਦਾਰ, ਇਹਦਾ ਨਾਮ ਇਤਿਹਾਸ ਵਿੱਚੋਂ ਮਿਲਦਾ ਹੈ। ਇਸ ਨੇ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੂੰ ਪ੍ਰੇਮ ਦੇ ਵਿੱਚ ਭਿੱਜ ਕਰਕੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ ਜੇ ਮੈਂ ਆਪ ਦੀ ਕੁਝ ਸੇਵਾ ਕਰ ਸਕਾਂ ਅਤੇ ਇੱਥੇ ਮੁਬਾਰਕਬਾਦ ਚਰਨ ਪਾ ਕੇ ਟਿਕੋ, ਇੱਥੇ ਆਰਾਮ ਫਰਮਾਓ। ਅਤੇ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ 40 ਸਿੰਘਾਂ ਦਾ ਜੱਥਾ ਲੈ ਕੇ ਇਸ ਦੀ ਹਵੇਲੀ ਦੇ ਅੰਦਰ ਪ੍ਰਵੇਸ਼ ਹੋਏ ਨੇ। ਸਤਿਗੁਰੂ ਪਾਤਸ਼ਾਹ ਨੇ ਕੀ ਕੀਤਾ ਉਸ ਵੇਲੇ? ਇਸ ਹਵੇਲੀ ਦੀਆਂ ਕੰਧਾਂ ਨੂੰ ਸਤਿਗੁਰੂ ਪਾਤਸ਼ਾਹ ਆਪਣੇ ਹੱਥਾਂ ਦੀਆਂ ਮੁੱਕੀਆਂ ਮਾਰ ਕਰਕੇ ਵੇਖਦੇ ਨੇ, ਇਹਨੂੰ ਟੈਸਟ ਕਰਦੇ, ਚੈੱਕ ਕਰਦੇ ਪਏ ਨੇ। ਸਤਿਗੁਰੂ ਇਹਦੀਆਂ ਛੱਤਾਂ 'ਤੇ ਚੜ੍ਹੇ, ਚਰਨਾਂ ਦੀਆਂ ਅੱਡੀਆਂ ਮਾਰ ਕੇ ਛੱਤਾਂ ਵੇਖਦੇ ਨੇ। ਉੱਪਰ ਅਟਾਰੀ ਵਿੱਚ ਚੜ੍ਹ ਕੇ ਆਲੇ ਦੁਆਲੇ ਦਾ ਸਾਰਾ ਇਲਾਕਾ ਸਤਿਗੁਰੂ ਚੈੱਕ ਕਰਦੇ ਦੇਖਦੇ ਨੇ, ਜਿਵੇਂ ਕੋਈ ਬਹੁਤ ਵੱਡਾ ਇੱਥੇ ਜੰਗ ਹੋਣਾ ਹੋਵੇ ਅਤੇ ਸਤਿਗੁਰੂ ਉਹ ਸਾਰੀ ਜਗ੍ਹਾ ਦੀ ਨਿਗਰਾਨੀ ਕਰ ਰਹੇ ਨੇ। ਜਦੋਂ ਇਹ ਸਤਿਗੁਰੂ ਦੇ ਪਿਆਰੇ ਸਿੰਘਾਂ ਨੇ ਵੇਖਿਆ, ਅੱਜ 5 ਪਿਆਰੇ ਨਾਲ ਨੇ, ਸਤਿਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਵੱਡੇ ਬਾਬਾ ਅਜੀਤ ਸਿੰਘ ਸਾਹਿਬ, ਜੁਝਾਰ ਸਿੰਘ ਸਾਹਿਬ ਜੀ ਨਾਲ ਹਨ, ਤਾਂ ਭਾਈ ਦਇਆ ਸਿੰਘ ਜੀ ਆਦਿਕ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਜਿਹੜੀ ਕੱਚੀ ਹਵੇਲੀ ਚਮਕੌਰ ਦੀ ਧਰਤੀ 'ਤੇ ਇਹ ਤੁਹਾਨੂੰ ਪਟਨਾ ਸਾਹਿਬ ਦੇ ਪੰਘੂੜਿਆਂ ਦੇ ਨਾਲੋਂ ਜ਼ਿਆਦਾ ਪਿਆਰੀ ਲੱਗਦੀ ਹੈ, ਅਨੰਦਪੁਰ ਸਾਹਿਬ ਦੇ ਸ਼ਾਹੀ ਮਹੱਲਾ ਨਾਲੋਂ ਜ਼ਿਆਦਾ ਪਿਆਰੀ ਜਾਪਦੀ, ਬੜਾ ਤੁਸੀਂ ਇਹਦੇ ਨਾਲ ਪ੍ਰੇਮ ਕਰਦੇ, ਬੜੀਆਂ ਕੰਧਾਂ ਅਤੇ ਛੱਤਾਂ ਟੋਹ ਟੋਹ ਕੇ ਵੇਖਦੇ ਹੋ। ਤਾਂ ਸਤਿਗੁਰੂ ਨੇ ਬਚਨ ਕੀਤੇ, ਭਾਈ ਦਇਆ ਸਿੰਘ ਜੀ, ਜਿਹੜਾ ਪਟਨਾ ਸਾਹਿਬ ਸੀ, ਸਿੱਖੀ ਦਾ ਪੰਘੂੜਾ ਸੀ, ਬਾਲਕ ਜਿਹੜਾ ਬੱਚਾ ਪੰਘੂੜੇ ਵਿੱਚ ਪਲ ਕੇ ਵੱਡਾ ਹੁੰਦਾ, ਬਚਪਨ ਦੇ ਕੌਤਕ ਪਟਨਾ ਸਾਹਿਬ ਦੀ ਧਰਤੀ 'ਤੇ ਕੀਤੇ ਨੇ। ਬੱਚੇ ਨੂੰ ਮਾਤਾ ਪਿਤਾ ਬਚਪਨ ਤੋਂ ਬਾਅਦ ਜਦੋਂ ਸੁਰਤ ਸਾਂਭਣ ਦੇ ਯੋਗ ਹੁੰਦਾ, ਸਕੂਲ ਵਿੱਚ ਪੜ੍ਹਨ ਪਾ ਦਿੰਦੇ ਨੇ। ਅਨੰਦਪੁਰ ਸਾਹਿਬ ਖਾਲਸੇ ਦਾ ਸਕੂਲ ਸੀ, ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ, ਜਿਸ ਪਾਵਨ ਪਵਿੱਤਰ ਧਰਤੀ 'ਤੇ ਕਿਲੇ ਬਣਾਏ, ਸਤਿਗੁਰੂ ਜੀ ਨੇ ਜੰਗਾਂ ਦੀਆਂ ਸਿਖਲਾਈਆਂ ਦਿੱਤੀਆਂ, ਮਹਾਨ ਇਹ ਸੈਨਾ ਤਿਆਰ ਕੀਤੀ, ਉੱਥੇ ਮੇਰੇ ਖਾਲਸੇ ਨੇ ਮੌਤ ਪ੍ਰਾਪਤੀ ਦੀ ਵਿੱਦਿਆ ਪੜ੍ਹੀ ਸਕੂਲਾਂ ਦੇ ਵਿੱਚ। ਅਤੇ ਇਹ ਜਿਹੜਾ ਚਮਕੌਰ ਦੀ ਪਾਵਨ ਧਰਤੀ ਹੈ, ਇਹ ਖਾਲਸੇ ਦੀ ਯੂਨੀਵਰਸਿਟੀ ਹੈ, ਇੱਥੇ ਇਮਤਿਹਾਨ ਹੋਣੇ ਨੇ, ਮਰ ਜੀਵੜੇ ਇੱਥੇ ਗੁਰੂ ਦੇ ਸਿੰਘ ਪਾਸ ਹੋਣਗੇ, ਇੱਥੇ ਮੇਰੇ ਲਾਲ ਅਜੀਤ ਸਿੰਘ ਨੇ ਜੂਝਣਾ, ਇੱਥੇ ਜੁਝਾਰ ਸਿੰਘ ਨੇ ਸ਼ਹਾਦਤਾਂ ਦੇ ਜਾਮ ਪੀਣੇ, ਇੱਥੇ ਪੰਜਾਂ ਦੇ ਵਿੱਚੋਂ 3 ਤੁਸੀਂ ਪਿਆਰਿਆਂ ਨੇ ਸ਼ਹੀਦੀਆਂ ਪਾ ਜਾਣੀਆਂ, ਇਹ ਕਲਗੀਧਰ ਪਾਤਸ਼ਾਹ ਸਿੰਘਾਂ ਨਾਲ ਬਚਨ ਕਰ ਰਹੇ ਨੇ। ਇੰਨੇ ਸਮੇਂ ਨੂੰ ਆਲੇ ਦੁਆਲੇ ਤੋਂ ਅਨੰਦਪੁਰ ਸਾਹਿਬ ਤੋਂ ਪਿੱਛਾ ਕਰਦੀ ਹੋਈ ਸੈਨਾ, ਜਿਸ ਦੀ ਗਿਣਤੀ ਇਤਿਹਾਸ ਅੰਦਰ 10 ਲੱਖ ਅਤੇ ਮਹਾਂਪੁਰਖਾਂ ਵਿੱਦਿਆ ਪੜ੍ਹਾਉਂਦਿਆਂ 19 ਲੱਖ ਦਾ ਵੀ ਜ਼ਿਕਰ ਸੁਣਾਇਆ ਸੀ, ਬੜੀ ਭਾਰੀ ਜਿਹੜੀ ਗਿਣਤੀ, ਕਿਉਂਕਿ ਦਿੱਲੀ ਤੋਂ ਨਵੀਂ ਸੈਨਾ ਵੀ ਚੱਲ ਕੇ ਆਈ, ਅਨੰਦਪੁਰ ਸਾਹਿਬ ਦੇ ਘੇਰੇਬੰਦੀ ਵਾਲੀ ਸਾਰੀ ਪਹਾੜੀਆਂ ਦੀ ਇੱਧਰ ਜ਼ਬਰਦਸਤ ਖਾਂ ਲਾਹੌਰ ਵਾਲੇ ਦੀ ਸੈਨਾ, ਵਜੀਦ ਖਾਂ ਸਰਹੰਦ ਵਾਲੇ ਦੀ ਸੈਨਾ, ਅੱਲਾਹੂ ਅਕਬਰ ਹੂੰ ਕਰਕੇ ਜੈ ਅਲੀ ਦੇ ਨਾਰੇ ਲਾਉਂਦੀ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਆ ਕਰਕੇ ਇਕੱਠੀ ਹੋ ਗਈ। ਕੈਸਾ ਉਹ ਸਮਾਂ ਭਿਆਨਕ ਹੋਵੇਗਾ, ਇੱਕ ਪਾਸੇ ਜਿਹੜੇ 40 ਸਤਿਗੁਰੂ ਪਾਤਸ਼ਾਹ ਦੇ ਉਹ ਸਿੰਘ ਜਿਹੜੇ ਕਈ ਮਹੀਨਿਆਂ ਤੋਂ ਭੁੱਖ ਦੇ ਮਾਰੇ ਨੇ, ਜਿਨ੍ਹਾਂ ਨੂੰ ਤੀਰਾਂ ਤੇ ਗੋਲੀਆਂ ਤਲਵਾਰਾਂ ਬਰਸ਼ਿਆਂ ਨੇ ਜ਼ਖਮੀ ਕੀਤਾ ਹੋਇਆ, ਪੈਦਲ ਚੱਲ ਕੇ ਥੱਕ ਚੁੱਕੇ ਨੇ, ਹਾਰੇ ਹੰਭੇ ਹੋਏ ਸਰੀਰ ਹੋਣ, ਦੂਜੇ ਪਾਸੇ 10 ਲੱਖ 19 ਲੱਖ ਦੀ ਸੈਨਾ ਆਉਂਦੀ ਪਈ ਹੋਵੇ, ਚਮਕੌਰ ਦੀ ਗੜੀ ਆਲੇ ਦੁਆਲਿਓਂ ਦੇਖਣ ਨੂੰ ਇੰਜ ਲੱਗਦੀ ਜੇ ਇੱਕ ਇੱਕ ਸੈਨਾ ਦਾ ਬੰਦਾ ਮੁੱਠੀ ਮੁੱਠੀ ਮਿੱਟੀ ਦੀ ਭਰ ਕੇ ਗੜੀ ਦੇ ਵੱਲ ਸੁੱਟੇਗਾ, ਸਾਰੀ ਇਹ ਚਮਕੌਰ ਦੀ ਗੜੀ ਮਿੱਟੀ ਥੱਲੇ ਦੱਬੀ ਜਾਵੇ। ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ, ਸਿੰਘੋ ਹੁਣ ਇੱਥੇ ਮੋਰਚਾਬੰਦੀ ਕੀਤੀ ਜਾਵੇ। ਆਪ ਸਤਿਗੁਰੂ ਪਾਤਸ਼ਾਹ ਨੇ ਸਾਰੀ ਨਜ਼ਰਸ਼ਾਨੀ ਦੇ ਹੇਠਾਂ ਉੱਥੇ ਚਮਕੌਰ ਦੀ ਗੜੀ ਵਿੱਚ ਇਹਨਾਂ ਸਿੰਘਾਂ ਦੇ 4 ਜਥੇ ਬਣਾ ਦਿੱਤੇ, ਜਿਹੜੀਆਂ 4 ਬਾਹੀਆਂ ਨੇ ਉੱਤਰ ਦੱਖਣ ਪੂਰਬ ਤੇ ਪੱਛਮ। ਇਹਨਾਂ ਵੱਲ ਸਤਿਗੁਰੂ ਨੇ ਗਿਣਤੀ ਕਰਕੇ 8-8 ਸਿੰਘਾਂ ਦੇ 4 ਜਥੇ ਬਣਾਏ, ਚਾਰੇ ਪਾਸੇ 8-8 ਸਿੰਘਾਂ ਦੀਆਂ ਡਿਊਟੀਆਂ ਲਾ ਦਿੱਤੀਆਂ, ਇਹਨਾਂ ਨੂੰ ਚਾਰੇ ਬਾਹੀਆਂ ਸਾਂਭ ਦਿੱਤੀਆਂ ਨੇ। ਆਪ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਨਾਲ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਲਿਆ, ਆਪਣੇ ਨਾਲ ਸਤਿਗੁਰੂ ਪਾਤਸ਼ਾਹ ਨੇ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਨੂੰ ਲਿਆ, ਆਪਣੇ ਨਾਲ ਭਾਈ ਦਇਆ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ, ਇਹਨਾਂ ਸਰੀਰਾਂ ਨੂੰ ਤੇ ਪੰਜਵੇਂ ਆਪ ਕਲਗੀਧਰ ਪਾਤਸ਼ਾਹ ਜੀ, ਜਿਵੇਂ ਚੂੜਾਮਣ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਜ਼ਿਕਰ ਕੀਤਾ ਹੈ, 5 ਸਰੀਰ ਨੇ ਸਤਿਗੁਰੂ ਪਾਤਸ਼ਾਹ ਦੇ ਸਮੇਤ ਇਹ ਉੱਪਰਲੀ ਛੱਤ ਤੇ ਅਟਾਰੀ ਤੇ ਗਏ ਨੇ, ਤੇ ਉਸ ਦੀ ਛੋਟੀ ਬਾਰੀ ਸਤਿਗੁਰਾਂ ਨੇ ਖੋਲ ਲਈ ਤੇ ਜਿੰਨੇ ਪੱਥੇ ਵਿੱਚ ਤੀਰ ਸੀ ਸਤਿਗੁਰਾਂ ਨੇ ਧਰਤੀ ਤੇ ਢੇਰੀ ਕਰ ਲਏ। ਵੀਰ ਆਸਣ ਲਾਇਆ, ਆਲੇ ਦੁਆਲੇ ਦੇਖਦੇ ਦੁਸ਼ਮਣ ਇੱਧਰ ਵੀ ਮਾਰੋ ਮਾਰ ਕਰਦੇ, ਇੱਧਰ ਵੀ ਅੱਲਾ ਅੱਲਾ ਦੇ ਨਾਰੇ ਨੇ, ਇੱਧਰ ਜੈ ਅਲੀ ਦੇ ਨਾਰੇ ਨੇ, ਤੇ ਸਤਿਗੁਰੂ ਪਾਤਸ਼ਾਹ ਨੇ ਉੱਥੋਂ ਫਿਰ ਤੀਰਾਂ ਦੀ ਜਿਹੜੀ ਬਿਛਾੜ ਹੈ ਵੀਰ ਆਸਣ ਬੈਠ ਕਰਕੇ ਇਸ ਤਰ੍ਹਾਂ ਬਾਰਿਸ਼ ਕਰ ਦਿੱਤੀ ਜਿਵੇਂ ਸਾਵਣ ਦੇ ਮਹੀਨੇ ਦੇ ਅੰਦਰ ਬਹੁਤ ਭਾਰੀ ਕੋਈ ਝੜੀ ਲੱਗੀ ਹੋਵੇ, ਕਾਲਾ ਬੱਦਲ ਆ ਕੇ ਮੋਟੀਆਂ ਕਣੀਆਂ ਦੇ ਮੀਂਹ ਬਰਖਾਂਦਾ ਹੋਵੇ, ਜਾਂ ਬੱਦਲਾਂ ਵਿੱਚੋਂ ਗੜੇ ਪੈਂਦੇ ਹੋਣ। ਸਤਿਗੁਰੂ ਪਾਤਸ਼ਾਹ ਨੇ ਇੰਨੀ ਫੁਰਤੀ ਦੇ ਨਾਲ ਇੰਨੇ ਵੀਰ ਰਸ ਦੇ ਵਿੱਚ ਭਰ ਕਰਕੇ ਜਦੋਂ ਤੀਰਾਂ ਦੀ ਵਿਛਾੜ ਕੀਤੀ, ਮੇਰੇ ਕਲਗੀਆਂ ਵਾਲੇ ਪਿਤਾ ਸਤਿਗੁਰੂ ਦੇ ਜਿਹੜੇ ਤੀਰ ਕਰ ਕਮਲਾਂ ਤੋਂ ਛੁੱਟਦੇ ਨੇ, ਇੱਕ ਦੀ ਸੰਜੋ ਪਾੜ ਕੇ ਉਹਦੀਆਂ ਆਂਦਰਾਂ ਕੱਢ ਕਰਕੇ ਪਾਰ ਨਿਕਲ ਜਾਂਦਾ, ਦੂਸਰੇ ਦੇ ਜਾ ਕੇ ਧੱਸਦਾ ਹੈ ਤੀਰ, ਦੂਜੇ ਸੂਰਮੇ ਨੂੰ ਪਾਰ ਬੁਲਾ ਦਿੰਦਾ, ਤੀਜੇ ਨੂੰ ਸਰੀਰ ਨੂੰ ਪਾੜ ਕੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਦੇ ਵਿੱਚ ਹੀ ਹੁੰਦਾ ਹੋਇਆ 8ਵੇਂ 9ਵੇਂ ਨੂੰ ਪਾਰ ਬੁਲਾ ਕੇ 10ਵੇਂ ਦਾ ਵੀ ਸੋਹਲਾ ਪੜ ਦਿੰਦਾ ਹੈ। 10-10 ਦੇ ਵਿੱਚ ਹੀ ਕਲਗੀਧਰ ਪਾਤਸ਼ਾਹ ਨੇ ਜਦੋਂ ਤੀਰ ਛੱਡੇ ਨੇ, ਸਿੰਘਾਂ ਦੇ ਹੌਸਲੇ ਬੁਲੰਦ ਹੋ ਗਏ, ਥੱਕੇ ਹੋਏ ਨੇ, ਟੁੱਟੇ ਹੋਏ ਨੇ, ਭੁੱਖ ਦੇ ਮਾਰੇ ਹੋਏ ਨੇ, ਜ਼ਖਮੀ ਨੇ, ਤੇ ਐਸੇ ਜਦੋਂ ਹੌਸਲੇ ਬੁਲੰਦ ਹੋਏ ਤੇ ਸਿੰਘਾਂ ਨੇ ਜੈਕਾਰੇ ਛੱਡੇ, ਕਲਗੀਧਰ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਹੁਣ ਨਹੀਂ ਸਾਡੇ ਮਨ ਟਿਕਦੇ, ਜਬ ਆਪ ਕੀ ਔਧ ਨਿਧਾਨ ਬਣੇ ਅਤ ਹੀ ਰਨ ਮੈਂ ਤਬ ਜੂਝ ਮਰੂੰ। ਸਾਨੂੰ ਚਾਅ ਪੈਦਾ ਹੁੰਦਾ ਦੁਸ਼ਮਣਾਂ ਦੇ ਸਾਹਮਣੇ ਜਾ ਕੇ ਜੰਗ ਵਿੱਚ ਸ਼ਹੀਦੀਆਂ ਪਾਈਏ, ਇਹ ਸੂਰਮੇ ਦਾ ਕਰਮ ਨਹੀਂ ਹੁੰਦਾ ਮੰਜੇ ਤੇ ਪੈ ਕੇ ਬਿਮਾਰ ਹੋ ਕੇ ਮਰਨਾ, ਜੰਗ ਵਿੱਚ ਪਿੱਠ ਨਹੀਂ ਦਿਖਾਉਣੀ, ਮਨ ਦੇ ਅੰਦਰ ਉਤਸ਼ਾਹ ਸਾਨੂੰ ਆਗਿਆ ਕਰੋ। ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਫਿਰ ਹੁਣ 3 ਜਿਹੜੇ ਸਿੰਘ ਨੇ ਤੇ 2 ਇਹਨਾਂ ਨਾਲ ਮਿਲਾ ਕੇ 8 ਵਿੱਚੋਂ 5-5 ਦੇ ਜਥੇ ਬਣਾਏ ਨੇ। ਉਹਨਾਂ 5 ਦੇ ਵਿੱਚੋਂ ਭਾਈ ਸਾਹਿਬ ਭਾਈ ਕੋਠਾ ਸਿੰਘ ਜੀ, ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਮਦਨ ਸਿੰਘ ਜੀ, ਇਹ ਦੋ ਗੁਰੂ ਪਿਆਰਿਆਂ ਨੂੰ ਪ੍ਰਮੁੱਖ ਜਿਹੜੀ ਡਿਉੜੀ ਦਰਵਾਜ਼ਾ ਸੀ ਇਸ ਗੜੀ ਦਾ, ਇਹਦੇ ਦਰਵਾਜ਼ੇ ਤੇ ਖੜਾ ਕੀਤਾ। ਤੁਹਾਡੀ ਜ਼ਿੰਮੇਵਾਰੀ ਭਾਈ ਕੋਠਾ ਸਿੰਘ ਤੇ ਮਦਨ ਸਿੰਘ, ਇੱਕ ਵੀ ਕੋਈ ਜਿਉਂਦਾ ਜਾਗਦਾ ਪਠਾਨ ਤੁਰਕ ਤੇ ਪਹਾੜੀਆ ਕੋਈ ਐਸਾ ਜਿਹੜਾ ਪਠਾਨ ਇਸਲਾਮ ਅੰਦਰ ਨਹੀਂ ਆਉਣਾ ਚਾਹੀਦਾ, ਇਹਨਾਂ ਨੂੰ ਦਰਵਾਜ਼ੇ ਦੇ ਉੱਤੇ ਸਤਿਗੁਰੂ ਪਾਤਸ਼ਾਹ ਨੇ ਟਿਕਾਇਆ ਹੈ। ਤਿੰਨ ਸਿੰਘ ਇਹਨਾਂ ਦੇ ਨਾਲ ਸਤਿਗੁਰੂ ਨੇ ਹੋਰ ਦਿੱਤੇ ਨੇ, ਉਹਨਾਂ ਦੇ ਨਾਮ ਭਾਈ ਧਿਆਨ ਸਿੰਘ, ਭਾਈ ਖਜਾਨ ਸਿੰਘ ਤੇ ਭਾਈ ਦਾਨ ਸਿੰਘ ਹੈ। ਇਸ ਲਈ ਪੰਜਾਂ ਦੇ ਵਿੱਚੋਂ ਸਤਿਗੁਰੂ ਜੀ ਨੇ ਹੁਣ ਆਗਿਆ ਦਿੱਤੀ, ਭਾਈ ਕੋਠਾ ਸਿੰਘ ਤੇ ਮਦਨ ਸਿੰਘ ਦਰਵਾਜ਼ੇ ਗੜੀ ਦੇ ਖੋਲ੍ਹ ਕਰਕੇ ਹੁਣ ਬਾਹਰ ਜਾ ਕੇ ਜੂਝਣਾ ਸ਼ੁਰੂ ਕਰੋ, ਦੁਸ਼ਮਣਾਂ ਨੂੰ ਲੋਹੇ ਦੇ ਚਨੇ ਚਬਾ ਦਿਓ। ਸਤਿਗੁਰੂ ਦੇ ਬਚਨ ਗੁਰਸਿੱਖਾਂ ਨੇ ਸਿਰ ਮਸਤਕ ਪ੍ਰਵਾਨ ਕਰਦਿਆਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਮੱਥੇ ਟੇਕੇ ਸਤਿਗੁਰੂ ਥਾਪੜੇ ਦੇ ਕੇ ਤੋਰ ਰਹੇ ਨੇ। ਮਦਨ ਸਿੰਘ ਤੇ ਭਾਈ ਕੋਠਾ ਸਿੰਘ ਨੇ ਐਸਾ ਗੁਰੂ ਦੀ ਬਖਸ਼ਿਸ਼ ਦੇ ਨਾਲ ਜਾ ਕੇ ਘਮਸਾਨ ਦਾ ਜੰਗ ਮਚਾਇਆ, ਜਿਹੜੇ ਪਠਾਨ ਜਿਹੜੇ ਪਹਾੜੀਏ ਤੁਰਕ ਚਮਕੌਰ ਦੀ ਗੜੀ ਦੇ ਦਰਵਾਜ਼ੇ ਨਾਲ ਆ ਗਏ, ਜਿਹੜੇ ਕੰਧਾਂ ਦੀ ਸਹਿ ਲੈ ਕੇ ਬੈਠੇ ਸਨ, ਇਹ ਖਿਨ ਵਿੱਚ ਹੀ ਪਾਰ ਬੁਲਾ ਦਿੱਤੇ। ਸਤਿਗੁਰੂ ਦੀ ਕਿਰਪਾ ਦੇ ਨਾਲ ਮਹਾਨ ਜੰਗ ਇਹਨਾਂ ਦੋ ਸੂਰਮਿਆਂ ਨੇ ਕੀਤਾ, ਦੋਵੇਂ ਸ਼ਹਾਦਤਾਂ ਦਾ ਜਾਮ ਪੀ ਗਏ। ਮਦਨ ਸਿੰਘ ਤੇ ਕੋਠਾ ਸਿੰਘ ਦੀ ਪਹਿਲਾਂ ਸ਼ਹਾਦਤ ਹੁੰਦੀ ਹੈ, ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਦੇ ਤਿੰਨ ਜਿਹੜੇ ਗੁਰਸਿੱਖ ਪੰਜਾਂ ਦੇ ਜੱਥੇ ਵਿੱਚੋਂ ਸਨ, ਭਾਈ ਧਿਆਨ ਸਿੰਘ ਜੀ ਤੇ ਭਾਈ ਦਾਨ ਸਿੰਘ ਜੀ ਤੇ ਇਸ ਲਈ ਭਾਈ ਖਜਾਨ ਸਿੰਘ ਜੀ, ਇਹਨਾਂ ਤਿੰਨਾਂ ਨੇ ਗੁਰੂ ਦੀ ਕਿਰਪਾ ਨਾਲ ਬਾਅਦ ਵਿੱਚ ਜਾ ਕਰਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪੰਜ ਸਿੰਘ ਸਤਿਗੁਰੂ ਦੇ ਚਮਕੌਰ ਦੀ ਗੜੀ ਅੰਦਰ ਜੂਝ ਗਏ ਨੇ। ਇਸ ਲਈ ਪੰਜ ਪੰਜ ਦੇ ਜਥਿਆਂ ਨੂੰ ਜਦੋਂ ਸਤਿਗੁਰੂ ਪਾਤਸ਼ਾਹ ਅੰਦਰੋਂ ਭੇਜ ਰਹੇ ਨੇ, ਉਸ ਤੋਂ ਬਾਅਦ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਇਹਨਾਂ ਨੇ ਆਗਿਆ ਮੰਗੀ, ਸਤਿਗੁਰੂ ਪਾਤਸ਼ਾਹ ਮੇਰੇ ਪਿਆਰੇ ਪਰਮ ਪਵਿੱਤਰ ਵੀਰ ਆਨੰਦਾਂ ਦੀ ਪੁਰੀ ਵਿੱਚ ਜਿਨ੍ਹਾਂ ਦੇ ਪਾਸ ਬੈਠ ਕੇ ਅਧਿਆਤਮਕ ਵਿਚਾਰਾਂ ਕਰਦੇ, ਜਿਨ੍ਹਾਂ ਨਾਲ ਜੰਗ ਦੀਆਂ ਵਿਚਾਰਾਂ ਕਰਿਆ ਕਰਦੇ, ਜਿਹੜੇ ਸਿੰਘਾਂ ਨਾਲ ਮਿਲ ਕੇ ਆਪ ਦੇ ਚਰਨਾਂ ਵਿੱਚ ਬੈਠ ਕੇ ਆਨੰਦ ਮਾਣਦੇ, ਉਹ ਸ਼ਹਾਦਤਾਂ ਦਾ ਜਾਮ ਪੀ ਰਹੇ, ਮੇਰਾ ਵੀ ਖੂਨ ਖੋਲ ਰਿਹਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਮੋਹਕਮ ਸਿੰਘ ਕੀ ਆਗਿਆ ਮੰਗਣੀ ਚਾਹੁੰਦੇ ਹੋ? ਸਤਿਗੁਰੂ ਕਿਰਪਾ ਕਰੋ, ਜੰਗ ਵਿੱਚ ਜਾ ਕਰਕੇ ਮੈਂ ਵੀ ਬੈਰੀਆਂ ਦੇ ਆਹੂ ਲਾਵਾਂ, ਆਪਣੇ ਗੁਰੂ ਦੇ ਅੱਗੇ ਸ਼ਹਾਦਤਾਂ ਦਾ ਜਾਮ ਪੀ ਜਾਵਾਂ। ਜਿਨ੍ਹਾਂ ਨੇ ਸੀਸ ਭੇਟ ਕੀਤੇ ਕਲਗੀਧਰ ਪਾਤਸ਼ਾਹ ਨੂੰ, ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਸਵਾ ਲੱਖ ਸੇ ਏਕ ਲੜਾਊਂ। ਉਹ ਸਵਾ ਲੱਖ ਦੇ ਨਾਲ ਇੱਕ ਦਾ ਜਿਹੜਾ ਲੜਨ ਦਾ ਬਚਨ ਸੀ, ਇਹ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਨੇ ਪੂਰਾ ਕੀਤਾ ਚਮਕੌਰ ਦੀ ਧਰਤੀ ਤੇ। ਜਦੋਂ ਭਾਈ ਮੋਹਕਮ ਸਿੰਘ ਜੀ ਜੰਗ ਅੰਦਰ ਪ੍ਰਵੇਸ਼ ਹੋਏ, ਇਉਂ ਹਿਲਾ ਕੇ ਰੱਖ ਦਿੱਤਾ ਜੰਗ ਜਿਵੇਂ ਟਿਕੇ ਪਾਣੀ ਵਿੱਚ ਮਗਰਮੱਛ ਵੜ ਜਾਵੇ, ਸਾਰਾ ਟਿਕਿਆ ਸਰੋਵਰ ਹਿੱਲ ਜਾਂਦਾ ਹੈ। ਸਾਰੀ ਗੜੀ ਦੀ ਸੈਨਾ ਹਿਲਾ ਕੇ ਰੱਖ ਦਿੱਤੀ, ਮਲੀਆ ਮੇਟ ਕਰ ਦਿੱਤਾ, ਦੁਸ਼ਮਣਾਂ ਦੇ ਅੰਗ ਤੋੜ ਦਿੱਤੇ, ਧੜਾਂ ਨਾਲੋਂ ਸਿਰ ਵੱਢ ਕਰਕੇ ਖਿਦਵਾਂ ਵਾਂਗ ਰੋੜ ਦਿੱਤੇ ਨੇ, ਤੇ ਭਾਈ ਮੋਹਕਮ ਸਿੰਘ ਦੀ ਸ਼ਹਾਦਤ ਹੁੰਦੀ ਹੈ। ਕਲਗੀਆਂ ਵਾਲੇ ਸਤਿਗੁਰੂ ਨੇ ਜਦੋਂ ਪਿਆਰੇ ਦੀ ਸ਼ਹਾਦਤ ਵੇਖੀ, ਜੈਕਾਰੇ ਛੱਡੇ ਨੇ, ਅਟਾਰੀ ਵਿੱਚ ਖੜਿਆ ਹੋਇਆ ਨੇ। ਇੱਧਰ ਭਾਈ ਹਿੰਮਤ ਸਿੰਘ ਅੱਗੇ ਆ ਗਏ, ਭਾਈ ਸਾਹਿਬ ਸਿੰਘ ਜੀ ਅੱਗੇ ਆਏ ਨੇ, ਸਤਿਗੁਰੂ ਪਾਤਸ਼ਾਹ ਜੇ ਭਾਈ ਮੋਹਕਮ ਸਿੰਘ ਜੀ ਅੱਗੇ ਚਲੇ ਗਏ ਤੇ ਸਾਨੂੰ ਪਿੱਛੇ ਕਿਉਂ ਰੱਖਦੇ ਹੋ? ਆਗਿਆ ਦਿਓ ਸਤਿਗੁਰੂ, ਹੁਕਮ ਕਰੋ, ਜਾ ਕਰਕੇ ਤੁਹਾਡੇ ਬਚਨਾਂ ਨਾਲ ਦੁਸ਼ਮਣਾਂ ਦਾ ਟਾਕਰਾ ਕਰੀਏ। ਦੋਵੇਂ ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਇਹ ਚਮਕੌਰ ਦੀ ਗੜੀ ਦੇ ਜੰਗ ਵਿੱਚ ਪ੍ਰਵੇਸ਼ ਹੋ ਗਏ। ਭਾਈ ਮੋਹਕਮ ਸਿੰਘ ਜੀ ਵਾਂਗ ਇਹਨਾਂ ਨੇ ਹਲਚਲੀ ਮਚਾ ਦਿੱਤੀ ਜੰਗ ਦੇ ਅੰਦਰ। ਵਜੀਦ ਖਾਂ ਵਰਗਿਆਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ, ਭੀਮ ਚੰਦ ਵਰਗੇ ਦੂਰਬੀਨਾਂ ਲਾ ਕੇ ਦੂਰੋਂ ਵੇਖਦੇ ਨੇ ਵੀ ਕਿਹੜੇ ਸੂਰਮੇ ਨੇ ਜਿਹੜੇ ਸਾਰੇ ਜੰਗ ਨੂੰ ਹਿਲਾ ਕੇ ਰੱਖ ਦਿੱਤਾ। ਸਤਿਗੁਰੂ ਪਾਤਸ਼ਾਹ ਦੇ ਤਿੰਨੇ ਪਿਆਰੇ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ, ਇਹਨਾਂ ਤਿੰਨਾਂ ਪਿਆਰਿਆਂ ਨੇ ਉਹ ਬਚਨ ਅਨੰਦਪੁਰ ਸਾਹਿਬ ਦੇ ਕਲਗੀਧਰ ਪਾਤਸ਼ਾਹ ਦੇ ਸੱਚਮੁੱਚ ਉੱਥੇ ਸੱਚੇ ਕਰਕੇ ਵਿਖਾ ਦਿੱਤੇ। ਇਹਨਾਂ ਤਿੰਨਾਂ ਨੇ ਸਵਾ ਸਵਾ ਲੱਖ ਬੈਰੀਆਂ ਦਾ ਟਾਕਰਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਨੇ ਜੈਕਾਰੇ ਛੱਡੇ ਜਦੋਂ ਇਹਨਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ, ਤਾਂ ਇਸ ਤੋਂ ਬਾਅਦ ਹੁਣ ਸਤਿਗੁਰੂ ਦੇ ਪਿਆਰੇ ਲਾਲ ਬਾਬਾ ਅਜੀਤ ਸਿੰਘ ਸਾਹਿਬ 17 ਸਾਲ ਦੀ ਉਮਰ ਹੈ, ਚੜ੍ਹਦੀ ਜਵਾਨੀ ਹੈ, ਮਸ਼ਹਿਰੇ ਫੁੱਟ ਰਹੇ ਨੇ, ਚਿਹਰੇ 'ਤੇ ਬੜੀ ਰੌਣਕ ਹੈ, ਚਿਹਰੇ 'ਤੇ ਬੜੀ ਲਾਲੀ, ਜਾਹੋ ਜਲਾਲ ਕਿਉਂ ਨਾ ਹੋਵੇ ਜਿਹੜਾ ਕਲਗੀਧਰ ਦਾ ਪੁੱਤਰ ਹੋਵੇ। ਜਦੋਂ ਸਤਿਗੁਰੂ ਦੇ ਚਰਨਾਂ 'ਤੇ ਬਾਬਾ ਅਜੀਤ ਸਿੰਘ ਸਾਹਿਬ ਨੇ ਮੱਥਾ ਟੇਕਿਆ, ਪਿਤਾ ਜੀ ਆਗਿਆ ਦਿਓ ਮੇਰੇ ਵੀਰ ਜੰਗ ਦੇ ਅੰਦਰ ਜੂਝ ਕਰਕੇ ਸ਼ਹਾਦਤਾਂ ਦਾ ਜਾਮ ਪੀ ਰਹੇ ਨੇ, ਮੇਰੇ ਮਨ ਅੰਦਰ ਚਾਹ ਹੁੰਦਾ ਮੈਂ ਸ਼ਹੀਦ ਵੀਰਾਂ ਦੇ ਨਾਲ ਚੱਲਿਆ ਜਾਵਾਂ, ਸ਼ਹੀਦ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਜਾ ਕਰਕੇ ਸਵਾਏ ਮਾਨ ਹੋਵਾਂ। ਕਲਗੀਧਰ ਪਾਤਸ਼ਾਹ ਨੇ ਦੇਖੋ ਹੁਣ ਪੁੱਤਰਾਂ ਨੂੰ ਤੋਰਨ ਲੱਗੇ ਨੇ ਹੱਥਾਂ ਦੇ ਨਾਲ। ਸਤਿਗੁਰੂ ਨੇ ਪੁਸ਼ਾਕਾ ਪਹਿਨਾਇਆ, ਕੇਸਰੀ ਬਾਣਾ ਹੈ, ਬਾਬਾ ਅਜੀਤ ਸਿੰਘ ਸਾਹਿਬ ਦੇ ਲਾੜੀ ਮੌਤ ਨੂੰ ਵਰਨ ਚੱਲੇ ਨੇ, ਕੇਸਰੀ ਦੁਮਾਲਾ ਸਜਿਆ ਹੋਇਆ, ਸਤਿਗੁਰੂ ਪਾਤਸ਼ਾਹ ਕਰ ਕਮਲਾਂ ਦੇ ਨਾਲ ਭੱਥਾ ਸਜਾਉਂਦੇ ਨੇ ਤੀਰਾਂ ਦਾ, ਆਪਣੇ ਕਰ ਕਮਲਾਂ ਨਾਲ ਮੋਢੇ ਦੇ ਅੰਦਰ ਧਨਖ ਕਮਾਨ ਪਾਉਂਦੇ ਨੇ, ਆਪ ਸਤਿਗੁਰੂ ਗਾਤਰੇ ਤਲਵਾਰ ਸਜਾਉਂਦੇ ਨੇ, ਕਮਰ ਕਸੇ ਦੇ ਅੰਦਰ ਕਟਾਰ ਪਾਉਂਦੇ ਨੇ, ਬਰਸ਼ੀ ਹੱਥ ਵਿੱਚ ਫੜਾਉਂਦੇ ਨੇ, ਕਹਿੰਦੇ ਨੇ ਅਜੀਤ ਸਿੰਘ ਮੈਂ ਤੈਨੂੰ ਜੰਗ ਦੇ ਅੰਦਰ ਜੂਝਦੇ ਨੂੰ ਵੇਖਾਂ, ਇਹ ਨਾ ਕਦੇ ਸੁਣਾ ਕਿ ਕਲਗੀਧਰ ਦੇ ਪੁੱਤਰਾਂ ਦੇ ਪਿੱਠ 'ਤੇ ਵਾਰ ਵੱਜੇ ਨੇ ਜਿੰਨੇ ਵਾਰ ਵੱਜੇ ਹੋਣ ਛਾਤੀਆਂ 'ਤੇ ਵੱਜੇ ਹੋਣ। ਮੱਥਾ ਟੇਕਿਆ ਸਤਿਗੁਰੂ ਪਿਤਾ ਦੇ ਚਰਨਾਂ 'ਤੇ, ਥਾਪੜਾ ਗੁਰੂ ਸਾਹਿਬ ਦਾ ਲੈ ਕੇ ਢਾਲ ਮੋਢੇ ਵਿੱਚ ਕਲਗੀਧਰ ਪਾਤਸ਼ਾਹ ਨੇ ਸਜਾਈ ਹੈ, ਸਾਹਿਬਜ਼ਾਦਿਆਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰਿਆ। 8 ਪੋਹ 1761 ਬਿਕਰਮੀ ਸਾਮਤ ਅੱਜ ਦਾ ਦਿਹਾੜਾ, ਅਤੇ ਉਸ ਵੇਲੇ ਸਤਿਗੁਰੂ ਦਾ ਲਾਲ ਜਦੋਂ ਚਮਕੌਰ ਦੀ ਗੜੀ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਿਆ, ਕਲਗੀਧਰ ਪਾਤਸ਼ਾਹ ਦੇ ਨਾਲ ਮਿਲਦਾ ਚਿਹਰਾ ਮੁਹਾਂਦਰਾ, ਜਿਹੜੀ ਸੈਨਾ ਨੇ ਕਦੇ ਕਲਗੀਧਰ ਦੇ ਦਰਸ਼ਨ ਨਹੀਂ ਕੀਤੇ ਸਨ, ਗੁਰੂ ਗੋਬਿੰਦ ਸਿੰਘ ਦੇ ਜਿਹੜੇ ਸਾਹਮਣੇ ਨਹੀਂ ਕਦੇ ਹੋਏ, ਗੁਰੂ ਦੀ ਦ੍ਰਿਸ਼ਟੀ ਨੇ ਜਿਨ੍ਹਾਂ 'ਤੇ ਕਦੇ ਪਈ, ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਆ ਗਿਆ ਗੜੀ ਵਿੱਚੋਂ ਅਤੇ ਹੱਲਾ ਬੋਲ ਕਰਕੇ ਇਹਨਾਂ 'ਤੇ ਕਾਤਲਾਨਾ ਹਮਲਾ ਕਰ ਦਿੱਤਾ ਜਾਵੇ। ਜਦੋਂ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਬਾਹਰ ਨਿਕਲ ਆਏ ਨੇ, ਤਾਂ ਉਸ ਵੇਲੇ ਵਜੀਦੇ ਸਰਹੰਦ ਵਾਲੇ ਨੇ ਦੂਰਬੀਨ ਲਾ ਕੇ ਵੇਖਿਆ, ਕਹਿੰਦੇ ਉਹ ਮਨੁੱਖੋ ਮੇਰੀ ਸੈਨਾ ਵਾਲਿਓ, ਇਹ ਗੁਰੂ ਗੋਬਿੰਦ ਸਿੰਘ ਨਹੀਂ ਹੈ, ਇਹ ਤਾਂ ਗੁਰੂ ਗੋਬਿੰਦ ਸਿੰਘ ਦਾ ਵੱਡਾ ਸਪੁੱਤਰ ਅਜੀਤ ਸਿੰਘ ਹੈ। ਤਾਂ ਉਸ ਵੇਲੇ ਫਿਰ ਤੁਰਕ ਟੁੱਟ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਉੱਪਰ ਪੈ ਗਏ। ਐਸਾ ਮਹਾਨ ਉੱਥੇ ਸੂਰਮੇ ਨੇ ਜਿਹੜਾ ਜੰਗ ਕੀਤਾ, ਸਭ ਤੋਂ ਪਹਿਲਾਂ ਤੀਰ ਅੰਦਾਜ਼ੀ ਦਾ ਜੰਗ ਹੋਇਆ, ਜਿਵੇਂ ਪਿਤਾ ਦੇ ਤੀਰ 10-10 ਮਨੁੱਖਾਂ ਦੇ ਵਿੱਚ ਹੀ ਨਿਕਲਦੇ ਸਨ, ਪਿਤਾ ਅਤੇ ਪੁੱਤਰ ਅੰਦਰ ਕੋਈ ਫਰਕ ਨਹੀਂ ਹੁੰਦਾ, ਉਸੇ ਤਰ੍ਹਾਂ ਸਾਹਿਬਜ਼ਾਦੇ ਨੇ ਤੀਰ ਅੰਦਾਜ਼ੀ ਦੇ ਐਸੇ ਜੰਗ ਵਿੱਚ ਕਮਾਲ ਕਰ ਦਿੱਤੀ, ਬੈਰੀ ਵੀ ਆਸ ਆਸ ਕਰ ਉੱਠੇ ਨੇ ਕਿੰਨਾ ਚਿਰ ਭੱਥਾ ਭਰਿਆ ਰਹਿ ਸਕਦਾ, ਭੱਥਾ ਖਾਲੀ ਹੋ ਗਿਆ, ਕਮਾਨ ਜਿਹੜੀ ਇੱਕ ਪਾਸੇ ਵਗਾ ਕੇ ਜੰਗ ਦੇ ਅੰਦਰ ਸੁੱਟ ਦਿੱਤੀ ਹੈ। ਉਸ ਵੇਲੇ ਫਿਰ ਸਾਹਿਬਜ਼ਾਦਿਆਂ ਨੇ ਆਪਣੇ ਪਾਸ ਜਿਹੜੀ ਤਲਵਾਰ ਹੈ ਵਾਹਿਗੁਰੂ ਬਰਸ਼ੀ ਹੈ, ਬਰਸ਼ੀ ਦਾ ਜੰਗ ਕੀਤਾ। ਜਦੋਂ ਬਰਸ਼ੀ ਦੇ ਨਾਲ ਵੱਡੇ ਵੱਡੇ ਪਠਾਨ ਜਰਨੈਲ ਪਾਰ ਬੁਲਾ ਦਿੱਤੇ, ਇੱਕ ਮਨੁੱਖ ਦੇ ਪੇਟ ਅੰਦਰ ਸੂਰਮੇ ਦੇ ਐਸੇ ਜ਼ੋਰ ਨਾਲ ਬਰਸ਼ੀ ਮਾਰੀ, ਉਹਦੀ ਸੰਜੋ ਅੱਗਿਓਂ ਪੇਟ ਵੱਲੋਂ ਪਾੜ ਕੇ ਪਿੱਛੋਂ ਪਿੱਠ ਵੱਲੋਂ ਪਾੜ ਕੇ ਪਾਰ ਨਿਕਲ ਗਈ। ਜਦੋਂ ਝਟਕਾ ਦੇ ਕੇ ਬਰਸ਼ੀ ਨੂੰ ਬਾਹਰ ਕੱਢਣ ਲੱਗੇ ਤੇ ਪੇਟ ਵਿੱਚੋਂ ਬਰਸ਼ੀ ਟੁੱਟ ਗਈ, ਸੁੱਟ ਦਿੱਤੀ ਹੈ ਬਰਸ਼ੀ ਵੀ ਇੱਕ ਪਾਸੇ। ਬਾਬਾ ਅਜੀਤ ਸਿੰਘ ਸਾਹਿਬ ਨੇ ਸਮੇਂ ਨੂੰ ਸਾਂਭਦਿਆਂ ਹੋਇਆਂ ਉਸੇ ਵੇਲੇ ਆਪਣੇ ਖੱਬੇ ਪਾਸਿਓਂ ਮਿਆਨ ਵਿੱਚੋਂ ਸ੍ਰੀ ਸਾਹਿਬ ਧੂ ਲਈ ਹੈ। ਜਦੋਂ ਸ੍ਰੀ ਸਾਹਿਬ ਖਿੱਚੀ, ਬੜੇ ਵੱਡੇ ਵੱਡੇ ਪਠਾਣਾਂ ਦੀਆਂ ਬਾਹਾਂ ਵੱਢ ਵੱਢ ਕੇ ਢੇਰੀ ਕਰ ਦਿੱਤੀਆਂ, ਲੱਤਾਂ ਕੱਟ ਦਿੱਤੀਆਂ ਜੰਗ ਦੇ ਅੰਦਰ। ਉਸ ਵੇਲੇ ਫਿਰ ਇਹ ਸ੍ਰੀ ਸਾਹਿਬ ਜਿਹੜੀ ਸੀ ਜਦੋਂ ਸਾਰ ਤੇ ਸਾਰ ਵੱਜੇ, ਖੰਡੇ ਤੇ ਖੰਡਾ ਵੱਜਦਾ ਹੋਵੇ, ਤਲਵਾਰਾਂ ਤੇ ਤਲਵਾਰਾਂ ਵੱਜਦੀਆਂ ਹੋਣ, ਅਕਸਰ ਉਹ ਸ਼ਸਤਰ ਟੁੱਟ ਜਾਂਦੇ ਨੇ। ਬੜੇ ਜ਼ੁਲਮੀਆਂ ਨੂੰ ਤਲਵਾਰਾਂ ਨਾਲ ਪਾਰ ਬੁਲਾਉਂਦਿਆਂ ਹੋਇਆਂ ਬਾਬਾ ਅਜੀਤ ਸਿੰਘ ਸਾਹਿਬ ਦੀ ਤਲਵਾਰ ਮੁੱਠੇ ਕੋਲੋਂ ਟੁੱਟ ਗਈ ਤੇ ਉਸ ਵੇਲੇ ਆਪਣੇ ਆਪ ਨੂੰ ਖਾਲੀ ਹੁੰਦਿਆਂ ਵੇਖਿਆ। ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਉਹ ਕਟਾਰ ਆਪਣੇ ਕਮਰ ਕੱਸੇ ਵਿੱਚੋਂ ਖਿੱਚੀ ਹੈ ਜਿਹੜੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਰ ਕਮਲਾਂ ਦੇ ਨਾਲ ਆਪ ਉਹ ਕਮਰ ਕੱਸੇ ਵਿੱਚ ਸਜਾਈ ਸੀ। ਉਹ ਕਟਾਰ ਜਿਹੜੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਸੰਭਾਲੀ ਹੋਈ, ਸੰਗਤਾਂ ਦਰਸ਼ਨ ਕਰਦੀਆਂ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਕਰ ਕਮਲਾਂ ਦੀ ਜਿਹੜੀ ਕਟਾਰ ਹੈ, ਉਸ ਕਟਾਰ ਦੇ ਨਾਲ ਵੈਰੀਆਂ ਦੇ ਆਹੂ ਲਾਉਣ ਲੱਗੇ ਨੇ। ਹੱਥੋ ਹੱਥੀ ਦਾ ਜੰਗ ਹੁੰਦਾ। ਸਾਹਮਣੇ ਇੱਕ ਅਨਵਰ ਖਾਨ ਦਾ ਪਠਾਣ ਪਾਲਕੀ ਵਿੱਚ ਬੈਠਾ ਬਾਬਾ ਜੀ ਦੀ ਨਜ਼ਰੀ ਪੈ ਗਿਆ। ਬਾਬਾ ਅਜੀਤ ਸਿੰਘ ਸਾਹਿਬ ਇਹਨਾਂ ਬੈਰੀਆਂ ਦੇ ਘੇਰੇ ਵਿੱਚੋਂ ਬੜੀ ਫੁਰਤੀ ਨਾਲ ਬਾਹਰ ਨਿਕਲੇ। ਅਨਵਰ ਖਾਂ ਪਠਾਣ ਦੇ ਜਦੋਂ ਵੱਲ ਵਧੇ ਨੇ, ਜਾ ਕੇ ਇਹਨੇ ਜ਼ੋਰ ਨਾਲ ਵੱਖੀ ਵਿੱਚ ਕਟਾਰ ਮਾਰੀ, ਆਂਦਰਾਂ ਪਾੜ ਦਿੱਤੀਆਂ ਤੇ ਪਾਲਕੀ ਵਿੱਚੋਂ ਮੂਧੇ ਮੂੰਹ ਪੁਹਾਟਣੀ ਖਾ ਕੇ ਹੇਠਾਂ ਅਨਵਰ ਖਾਂ ਡਿੱਗ ਪਿਆ। ਆਲੇ ਦੁਆਲੇ ਜਦੋਂ ਪਤਾ ਲੱਗਿਆ ਅਨਵਰ ਖਾਂ ਮਾਰ ਦਿੱਤਾ ਗੁਰੂ ਦੇ ਸਾਹਿਬਜ਼ਾਦੇ ਨੇ, ਉਸ ਵੇਲੇ ਫਿਰ ਤੁਰਕ ਟੁੱਟ ਕਰਕੇ ਪਏ ਨੇ। ਗੋਲੀਆਂ ਦੇ ਨਿਸ਼ਾਨੇ ਸਾਹਿਬਜ਼ਾਦਿਆਂ ਤੇ ਬਣਾਏ ਗਏ, ਤੀਰ ਮਾਰਦੇ ਨੇ, ਨੇੜੇ ਕੋਈ ਆ ਨਹੀਂ ਸਕਦਾ ਗੁਰੂ ਦੇ ਪੁੱਤਰ ਦੇ। ਉਸ ਵੇਲੇ ਜਿਹੜਾ ਸਰੀਰ ਸੀ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ, ਗੋਲੀਆਂ ਦੇ ਨਾਲ ਛਾਨਣੀ ਛਾਨਣੀ ਹੋ ਗਿਆ। ਤੀਰ ਸਰੀਰ ਵਿੱਚੋਂ ਪਾਰ ਨਿਕਲ ਚੁੱਕੇ ਨੇ, ਖੂਨ ਦੇ ਫੁਹਾਰੇ ਵਗਦੇ ਨੇ। ਇਹ ਸਾਰਾ ਸੀਨ ਚਮਕੌਰ ਦੀ ਗੜੀ ਦਾ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ, ਗੁਰੂ ਕਲਗੀਧਰ ਪਾਤਸ਼ਾਹ ਆਪ ਖੜ ਕਰਕੇ ਅਟਾਰੀ ਵਿੱਚੋਂ ਵੇਖਦੇ ਨੇ। ਨਾਲ ਕਹਿੰਦੇ ਨੇ, ਭਾਈ ਦਇਆ ਸਿੰਘ, ਦੇਖ ਅਜੀਤ ਸਿੰਘ ਦਾ ਜੰਗ ਹੁੰਦਾ, ਅੱਜ ਇਹਨੇ ਸਾਡਾ ਐਸਾ ਕੀਤਾ ਹੋਇਆ ਬਚਨ ਪੂਰਾ ਕਰ ਦਿੱਤਾ। ਇਹ ਦਾਦੇ ਦੀ ਗੋਦ ਵਿੱਚ ਜਾਣ ਵਾਲੇ ਨੇ। ਕੋਈ ਪਿਤਾ ਕਹਿੰਦਾ ਹੋਵੇ ਇਸ ਤਰ੍ਹਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹੱਥੀਂ ਤਿਆਰ ਕਰਕੇ ਤੋਰਦੇ ਨੇ ਜੰਗ ਵਿੱਚ, ਜਿਵੇਂ ਸੂਰਮੇ ਦੇ ਆ ਕੇ ਫੱਟ ਵੱਜਦੇ, ਗੋਲੀਆਂ ਵੱਜਦੀਆਂ, ਗੁਰੂ ਕਲਗੀਧਰ ਪਾਤਸ਼ਾਹ ਦੇ ਚਿਹਰੇ ਤੇ ਲਾਲੀਆਂ ਆਉਂਦੀਆਂ ਨੇ। ਉਸ ਵੇਲੇ ਹੁਣ ਬਾਬਾ ਅਜੀਤ ਸਿੰਘ ਸਾਹਿਬ ਜੀ ਤੇ ਏਡੇ ਭਾਰੀ ਹਮਲੇ ਹੋਏ, ਉਸ ਵੇਲੇ ਧਰਤੀ ਦੇ ਉੱਪਰ ਜ਼ਖਮਾਂ ਦੇ ਝਾ ਨਾ ਚੱਲਦਿਆਂ ਹੋਇਆਂ ਸਾਹਿਬਜ਼ਾਦੇ ਡਿੱਗ ਪਏ ਨੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੋ ਗਈ। ਕੱਲ ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਦਿੱਤੀ ਹੋਈ ਅਮਾਨਤ ਤੈਨੂੰ ਵਾਪਸ ਆ ਗਈ, ਮੈਂ ਸੁਰਖਰੂ ਹੋ ਗਿਆ। ਸਾਹਿਬਜ਼ਾਦੇ ਦੀ ਸ਼ਹਾਦਤ ਹੋਈ। ਛੋਟੇ ਵੀਰ 14 ਸਾਲ ਦੀ ਉਮਰ ਬਾਬਾ ਜੁਝਾਰ ਸਿੰਘ ਸਾਹਿਬ ਜੀ ਜਦੋਂ ਵੀਰ ਦੀ ਸ਼ਹਾਦਤ ਹੁੰਦੀ ਵੇਖਦੇ ਨੇ, ਕਹਿੰਦੇ ਪਿਤਾ ਜੀ ਛੇਤੀ ਕਰੋ, ਆਗਿਆ ਦਿਓ, ਮੈਂ ਵੀ ਵੱਡੇ ਵੀਰ ਦੇ ਨਾਲ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਚਲਿਆ ਜਾਵਾਂ। ਉਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਨੂੰ ਕੇਸਰੀ ਬਾਣੇ ਸਤਿਗੁਰੂ ਪਾਤਸ਼ਾਹ ਨੇ ਪਹਿਨਾਏ ਨੇ, ਹੱਥਾਂ ਨਾਲ ਢਾਲੇ ਪਾਏ ਨੇ ਮੋਢਿਆਂ ਦੇ ਵਿੱਚ, ਪੱਥੇ ਬੰਨੇ ਨੇ, ਕਮਾਨਾਂ ਫੜਾਈਆਂ ਨੇ, ਕਿਰਪਾਨ ਸ੍ਰੀ ਸਾਹਿਬ ਗਾਤਰੇ ਵਿੱਚ ਪਾਈ, ਸਤਿਗੁਰੂ ਪਾਤਸ਼ਾਹ ਨੇ ਕਟਾਰ ਫੜਾਈ, ਬਰਸ਼ੀ ਦਿੱਤੀ ਹੈ। ਹੁਣ ਦੂਸਰਾ ਲਾਲ ਜਦੋਂ ਤੁਰਨ ਲੱਗਿਆ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ, ਥਾਪੜਾ ਦੇ ਕੇ ਛਾਤੀ ਨਾਲ ਲਾ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ, ਜੁਝਾਰ ਸਿੰਘ ਜੀ, ਆਪਣੇ ਵੀਰ, ਆਪਣੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਵੱਡੇ ਵੀਰ ਵਾਂਗ ਜੰਗ ਕਰਨਾ, ਦਾਦਾ ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਜੰਗ ਵੇਖਦੇ ਨੇ, ਪੋਤਰਿਆਂ ਦੇ ਜੰਗ ਹੁੰਦੇ ਵੇਖ ਕੇ ਬੇਹੱਦ ਉਹ ਸ਼ਹੀਦਾਂ ਨੂੰ ਖੁਸ਼ੀਆਂ ਹੁੰਦੀਆਂ ਨੇ ਦਾਦਿਆਂ ਨੂੰ, ਤੇ ਇਸ ਲਈ ਜੰਗ ਵਿੱਚ ਕੋਈ ਪਿੱਠ ਨਹੀਂ ਕਰਨੀ, ਤੇ ਤੁਹਾਡੇ ਵੀ ਜਿੰਨੇ ਵਾਰ ਨੇ ਉਹ ਛਾਤੀ ਤੇ ਵੱਜਣੇ ਚਾਹੀਦੇ ਨੇ। ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਪਿਤਾ ਦੇ ਬਚਨਾਂ ਨੂੰ ਸਖਿਆਤਕਾਰ ਕਰਦਿਆਂ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਨੇ, ਉਸੇ ਤਰ੍ਹਾਂ ਜ਼ੁਲਮੀਆਂ ਨੇ ਹੱਲੇ ਬੋਲੇ ਨੇ ਕਿ ਇਹ ਵੀ ਗੁਰੂ ਕਲਗੀ ਧਰ ਦਾ ਲਾਲ ਜਾਪਦਾ, ਉਸੇ ਤਰ੍ਹਾਂ ਦਾ ਚਿਹਰਾ ਮੁਹਾਂਦਰਾ ਹੈ, ਉਸੇ ਤਰ੍ਹਾਂ ਦੇ ਨੈਣ ਨਕਸ਼ ਦਿਸਦੇ ਨੇ, ਉਸੇ ਤਰ੍ਹਾਂ ਦੀ ਪੁਸ਼ਾਕ, ਉਸੇ ਤਰ੍ਹਾਂ ਦੇ ਸ਼ਸਤਰ ਇਹਨਾਂ ਦੇ ਸਜੇ ਨੇ ਤੇ ਟੁੱਟ ਕਰਕੇ ਜ਼ੁਲਮੀ ਪਏ ਨੇ। ਬਾਬਾ ਜੁਝਾਰ ਸਿੰਘ ਸਾਹਿਬ 14 ਸਾਲ ਦੀ ਉਮਰ, ਸਾਰਾ ਜਿੰਨਾ ਵੀ ਘਮਸਾਨ ਦਾ ਜੰਗ ਕਰਨ ਲਈ ਦਲ ਇਕੱਠਾ ਹੋਇਆ ਸੀ, ਹਲ ਚਲੀ ਮਚਾ ਦਿੱਤੀ, ਭਾਜੜਾਂ ਪਾ ਦਿੱਤੀਆਂ ਜ਼ੁਲਮੀਆਂ ਦੀਆਂ। ਉਸ ਵੇਲੇ ਫਿਰ ਸਾਹਿਬਜ਼ਾਦਿਆਂ ਨੇ ਵੀ ਤੀਰ ਦਾ ਅੰਦਾਜ਼ੀ ਦਾ ਜੰਗ ਪਹਿਲਾਂ ਕੀਤਾ, ਉਸ ਤੋਂ ਬਾਅਦ ਫਿਰ ਆਪਣੇ ਪਾਸੋਂ ਬਰਸ਼ੀ ਦਾ ਜੰਗ ਕੀਤਾ। ਬੜੇ ਪਠਾਣਾਂ ਦੇ ਵੱਡਿਆਂ ਵੱਡਿਆਂ ਦੇ ਖਾਨਾਂ ਦੇ ਪੇਟ ਪਾੜ ਕੇ ਸਦਾ ਦੀ ਨੀਂਦ ਜੰਗ ਵਿੱਚ ਸਵਾਏ ਨੇ। ਬਰਸ਼ੀ ਤੋਂ ਬਾਅਦ ਤਲਵਾਰ ਤੇ ਹੱਥ ਗਿਆ, ਸੋਨੇ ਦੀਆਂ ਮੁੱਠੀਆਂ ਦੀਆਂ ਤਲਵਾਰਾਂ ਸਾਹਿਬਜ਼ਾਦਿਆਂ ਦੀਆਂ, ਬਾਹਾਂ ਲੱਤਾਂ ਕੱਟ ਕੇ ਵੱਡੇ ਵੱਡੇ ਇਹਨਾਂ ਦੇ ਤੂੰਬਿਆਂ ਵਰਗੇ ਸਿਰ ਵੱਢ ਵੱਢ ਕੇ ਇਹ ਚਮਕੌਰ ਦੀ ਗੜੀ ਵਿੱਚ ਰੋੜ ਦਿੱਤੇ ਨੇ। ਤੇ ਉਸ ਵੇਲੇ ਫਿਰ ਕਟਾਰ ਦਾ ਜੰਗ ਕੀਤਾ ਹੈ। ਜਦੋਂ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੇਖਿਆ ਕਿ ਸਾਹਿਬਜ਼ਾਦਿਆਂ ਬਾਬਾ ਜੁਝਾਰ ਸਿੰਘ ਸਾਹਿਬ ਇਹ ਵੀ ਬੜੀ ਸੂਰਮਤਾਈ ਨਾਲ ਜੰਗ ਕਰ ਰਹੇ ਨੇ, ਤਾਂ ਕਲਗੀਆਂ ਵਾਲੇ ਸਤਿਗੁਰੂ ਜਕਾਰੇ ਛੱਡਦੇ ਨੇ। ਹੁਣ ਦੁਸ਼ਮਣਾਂ ਦਾ ਜਿਹੜਾ ਘੇਰਾ ਇੰਨਾ ਜ਼ਬਰਦਸਤ, ਆਲੇ ਦੁਆਲਿਓਂ ਗੋਲੀਆਂ ਆ ਕਰਕੇ ਵੱਜਦੀਆਂ, ਬਾਬਾ ਜੁਝਾਰ ਸਿੰਘ ਜੀ ਦਾ ਸਰੀਰ ਵੀ ਗੋਲੀਆਂ ਨੇ ਪਾੜ ਦਿੱਤਾ, ਵੱਡੇ ਵੱਡੇ ਸੁਰਾਖ ਕਰ ਦਿੱਤੇ, ਖੂਨ ਦੇ ਫੁਹਾਰੇ ਵਗਦੇ ਨੇ, ਤੀਰ ਆਉਂਦੇ ਨੇ ਜ਼ੁਲਮੀਆਂ ਦੇ ਸਰੀਰਾਂ ਦੇ ਵਿੱਚ, ਬਾਗੜਾਂ ਸਮੇਤ ਆਂਦਰਾਂ ਕੱਢ ਕਰਕੇ ਲੈ ਜਾਣ ਵਾਲੇ ਬਾਬਾ ਜੁਝਾਰ ਸਿੰਘ ਜੀ ਦੇ ਪਾਵਨ ਪਵਿੱਤਰ ਕੋਮਲ ਸਰੀਰ ਦੇ ਵਿੱਚ ਹੀ ਲੰਘ ਰਹੇ ਨੇ। ਪਰੰਤੂ ਜਿਸ ਪ੍ਰਕਾਰ ਜਿਵੇਂ ਜਿਵੇਂ ਆ ਕਰਕੇ ਤੀਰ ਵੱਜਦੇ, ਗੋਲੀਆਂ ਲੱਗਦੀਆਂ, ਸੂਰਮੇ ਨੂੰ ਲਾਲੀਆਂ ਚੜ੍ਹਦੀਆਂ, ਓਨੀ ਉੱਚੀ ਆਵਾਜ਼ ਵਿੱਚ ਜੈਕਾਰੇ ਬੁਲਾਉਂਦੇ ਹੋਏ ਪਿਤਾ ਦੀਆਂ ਖੁਸ਼ੀਆਂ, ਭਾਈ ਦਇਆ ਸਿੰਘ ਜੀ ਆਦਿਕਾਂ ਦੀਆਂ ਨਜ਼ਰਾਂ ਦੇ ਵਿੱਚ ਖੁਸ਼ੀਆਂ ਲੈਣ ਵਾਸਤੇ ਵੱਧ ਚੜ੍ਹ ਕਰਕੇ ਜੰਗ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਦੇ ਲਾਲ ਬਾਬਾ ਜੁਝਾਰ ਸਿੰਘ ਸਾਹਿਬ ਜੀ ਇਹ ਵੀ ਜ਼ੁਲਮੀਆਂ ਦਾ ਉੱਥੇ ਟਾਕਰਾ ਕਰਦਿਆਂ ਹੋਇਆਂ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਤੇ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਸ਼ਹਾਦਤ ਦਾ ਜਾਮ ਪੀ ਗਏ ਹਨ। ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਵੱਡੇ ਆਪਣੇ ਵੀਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਵਾਂਗ ਜਦੋਂ ਉਹ ਵੀ ਸ਼ਹਾਦਤਾਂ ਦਾ ਜਾਮ ਪੀ ਗਏ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਉੱਥੇ ਫਿਰ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਚਮਕੌਰ ਦੀ ਗੜੀ ਦੇ ਅੰਦਰ ਸਾਰਾ ਦਿਨ ਜੰਗ ਹੁੰਦਾ ਪਿਆ, ਸਾਰਿਆਂ ਸਿੰਘਾਂ ਦੀਆਂ ਸ਼ਹੀਦੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ। ਭਾਈ ਆਲਮ ਸਿੰਘ ਜੀ ਵਰਗੇ, ਭਾਈ ਸੁੱਖਾ ਸਿੰਘ ਜੀ ਵਰਗੇ, ਭਾਈ ਵੀਰ ਸਿੰਘ ਜੀ ਵਰਗੇ, ਭਾਈ ਮਦਨ ਸਿੰਘ ਜੀ ਵਰਗੇ, ਇਹ ਸਾਰਿਆਂ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀ ਲਏ। ਹੁਣ ਸ਼ਾਮ ਦਾ ਵਕਤ ਹੁੰਦਾ, ਸੋ ਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕਲਗੀਆਂ ਵਾਲਿਆਂ ਨੇ ਚਮਕੌਰ ਦੀ ਗੜੀ ਵਿੱਚ ਕੀਤਾ। ਉੱਥੇ ਸਤਿਗੁਰਾਂ ਦੇ ਨਾਲ 5 ਸਿੱਖ ਰਹਿ ਗਏ ਨੇ। ਉਹ ਕਿਹੜੇ ਕਿਹੜੇ 5 ਸਿੰਘ ਨੇ ਸਤਿਗੁਰੂ ਪਾਤਸ਼ਾਹ ਦੇ? ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਪਿਆਰੇ ਭਾਈ ਮਾਨ ਸਿੰਘ ਜੀ ਤੇ ਪਿਆਰੇ ਭਾਈ ਸੰਗਤ ਸਿੰਘ ਜੀ, ਪਿਆਰੇ ਭਾਈ ਸੰਤ ਸਿੰਘ ਜੀ। ਪਿਆਰੇ ਕਿਹਾ ਵੀ ਸਤਿਗੁਰੂ ਪਾਤਸ਼ਾਹ ਤੋਂ ਜਿਹੜੇ ਜਾਨਾਂ ਕੁਰਬਾਨ ਕਰਨ ਵਾਲੇ ਨੇ, 5 ਪਿਆਰਿਆਂ ਵਿੱਚੋਂ 2 ਸਿੰਘ ਨੇ, ਬਾਕੀ 3 ਸਿੰਘ ਇਹ 5 ਸਤਿਗੁਰੂ ਦੇ ਹਰਮਨ ਪਿਆਰੇ ਸਿੰਘ ਕਲਗੀਆਂ ਵਾਲੇ ਦੇ ਨਾਲ ਬੈਠ ਕੇ ਸੋਦਰ ਦਾ ਪਾਠ ਕਰਦੇ ਨੇ। ਜਦੋਂ ਅਰਦਾਸਾਂ ਬੇਨਤੀਆਂ ਕੀਤੀਆਂ, ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਜੀ ਪੁੱਛਦੇ ਨੇ, ਮਹਾਰਾਜ ਹੁਣ ਕੀ ਹੁਕਮ ਹੈ, ਅੱਗੇ ਕੀ ਐਲਾਨ ਹੋਵੇ ਆਪ ਜੀ ਦਾ? ਸਤਿਗੁਰੂ ਕਹਿੰਦੇ, ਦਇਆ ਸਿੰਘ ਜੀ ਐਲਾਨ ਪੁੱਛਦੇ, ਅਸੀਂ ਅਰਦਾਸ ਕਰਾਂਗੇ। ਮਹਾਰਾਜ ਕਾਹਦੀ ਅਰਦਾਸ ਕਰਨੀ? ਕਲਗੀਆਂ ਵਾਲੇ ਸਤਿਗੁਰੂ ਕਹਿੰਦੇ, ਦੁਨੀਆਂ ਦੇ ਲੋਕਾਂ ਨੇ ਕਹਿਣਾ ਕਲਗੀਆਂ ਵਾਲਾ ਲੋਕਾਂ ਦੇ ਪੁੱਤ ਮਰਵਾ ਕੇ ਚਮਕੌਰ ਦੀ ਗੜੀ ਵਿੱਚੋਂ ਨਿਕਲ ਗਿਆ। ਮੈਂ ਮਾਵਾਂ ਦੇ ਪੁੱਤ ਨਹੀਂ ਮਰਵਾਣੇ, ਮੇਰੇ ਪਿਆਰੇ ਸਿੰਘ ਸ਼ਹੀਦ ਹੋਏ, ਸਿੰਘਾਂ ਦੇ ਨਾਲ ਹੁਣ ਮੈਂ ਸ਼ਹਾਦਤ ਦਾ ਜਾਮ ਪੀਵਾਂ, ਆਪ ਜਾ ਕੇ ਤੁਰਕਾਂ ਦਾ ਇੱਥੇ ਡਟ ਕੇ ਮੁਕਾਬਲਾ ਕਰਾਂ। ਭਾਈ ਦਇਆ ਸਿੰਘ ਜੀ ਸੁਣ ਕੇ ਕੰਬ ਗਏ। ਨਾਲ ਦੇ ਹੁਣ ਚਾਰ ਸਿੰਘਾਂ ਨਾਲ ਵਿਚਾਰਾਂ ਕੀਤੀਆਂ। ਅਨੰਦਪੁਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਪੰਜਾਂ ਦੇ ਅੰਦਰ ਪਰਮਾਤਮਾ ਦਾ ਵਾਸਾ। ਆਪਾਂ ਹੁਣ ਪੰਜੇ ਜਾ ਕੇ ਕਲਗੀਧਰ ਪਾਤਸ਼ਾਹ ਨੂੰ ਇਸ ਤਰ੍ਹਾਂ ਬੇਨਤੀ ਰੂਪ ਵਿੱਚ ਬਚਨ ਕਰੀਏ। ਇਹ ਨਿਮਰਤਾ ਸੀ, ਹੁਕਮ ਨਹੀਂ ਕਿਹਾ, ਬੇਨਤੀ ਕਰੀਏ। ਗੁਰੂ ਗੁਰੂ ਹੋਇਆ ਕਰਦਾ ਹੈ। ਤੇ ਪੰਜਾਂ ਨੇ ਉਸ ਵੇਲੇ ਸਲਾਹ ਮਸ਼ਵਰਾ ਕੀਤਾ, ਆਪਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਅੱਗੇ ਜਾ ਕੇ ਬੇਨਤੀ ਕਰੀਏ, ਮਹਾਰਾਜ ਸਾਡਾ ਹੁਕਮ ਮੰਨੋ, ਸਾਡੀ ਹੈ ਤਾਂ ਬੇਨਤੀ ਹੈ, ਪਰੰਤੂ ਚਮਕੌਰ ਦੀ ਗੜੀ ਖਾਲੀ ਕਰਕੇ ਚਲੇ ਜਾਓ। ਪੰਜਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆ ਕਰਕੇ ਜਦੋਂ ਬੇਨਤੀ ਰੂਪ ਵਿੱਚ ਇਹ ਬਚਨ ਕਹੇ, ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਬਚਨਾਂ ਦਾ ਸਤਿਕਾਰ ਕਰਦਿਆਂ ਉਹਨੂੰ ਹੁਕਮ ਰੂਪ ਦੇ ਵਿੱਚ ਮੰਨਿਆ। ਸਿੰਘਾਂ ਨੇ ਕਿਹਾ, ਮਹਾਰਾਜ ਸਾਡੀ ਬੇਨਤੀ ਹੈ। ਕਲਗੀਧਰ ਪਾਤਸ਼ਾਹ ਕਹਿੰਦੇ, ਨਹੀਂ ਖਾਲਸਾ ਜੀ, ਤੁਹਾਡੇ ਪੰਜਾਂ ਦੀ ਬੇਨਤੀ ਨਹੀਂ, ਤੁਹਾਡਾ ਹੁਕਮ ਹੈ। ਉਸ ਵੇਲੇ ਫਿਰ ਸਤਿਗੁਰੂ ਪਾਤਸ਼ਾਹ ਨੂੰ ਜਦੋਂ ਗੜੀ ਖਾਲੀ ਕਰਨ ਦੇ ਬਚਨ ਕਹਿ ਦਿੱਤੇ, ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਸੰਤ ਸਿੰਘ ਜੀ ਨੂੰ ਆਪਣਾ ਚਿਹਰਾ ਮੁਹਾਂਦਰਾ ਨਾਲ ਮਿਲਦਾ ਜਾਣ ਕਰਕੇ ਕਲਗੀ ਸਜਾਈ, ਜਿਗਾ ਸਜਾਈ ਹੈ ਸਤਿਗੁਰੂ ਜੀ ਨੇ। ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਗਰੀਬ ਨਿਵਾਜ ਇਹ ਸਾਰੀ ਰਸਮ ਉੱਥੇ ਅਦਾ ਕਰਕੇ ਚਮਕੌਰ ਦੀ ਗੜੀ ਖਾਲੀ ਕਰਕੇ ਰਾਤਰੀ ਦੇ ਸਮੇਂ ਚੱਲਣ ਲੱਗੇ ਨੇ। ਭੱਜੇ ਨਹੀਂ, ਦੌੜੇ ਨਹੀਂ, ਲੁਕ ਕੇ ਨਹੀਂ ਨਿਕਲੇ, ਤਾੜੀ ਮਾਰੀ ਸਤਿਗੁਰਾਂ ਨੇ। ਅੱਜ ਤਾੜੀ ਸਾਹਿਬ ਅਸਥਾਨ ਬਣਿਆ, ਚਮਕੌਰ ਦੀ ਗੜੀ ਜਦੋਂ ਦਰਸ਼ਨ ਕਰਨ ਜਾਈਏ। ਉਸ ਵੇਲੇ ਕਹਿ ਦਿੱਤਾ ਕਿ ਹਿੰਦੁਸਤਾਨ ਦਾ ਪੀਰਾਂ ਦਾ ਪੀਰ ਜਾ ਰਿਹਾ, ਤੇ ਇਸ ਲਈ ਆ ਕਰਕੇ ਪਕੜ ਲੈਣਾ ਕਰੋ। ਤਾਂ ਦੋਵਾਂ ਪਾਸਿਆਂ ਤੋਂ ਮਹਾਨ ਘਮਸਾਨ ਦੇ ਜੰਗ ਹੋਏ ਤੇ ਆਪਸ ਵਿੱਚ ਹੀ ਕਟਾ ਵੱਡੀ ਹੋਣ ਲੱਗ ਪਈ। ਅੰਮ੍ਰਿਤ ਵੇਲੇ ਨੂੰ ਲੱਖਾਂ ਦੀ ਗਿਣਤੀ ਵਿੱਚ ਸੈਨਾ ਮਰ ਕਰਕੇ ਆਪਸ ਵਿੱਚ ਹੀ ਖਤਮ ਹੋ ਗਈ। ਇੱਕ ਬਚਨ ਯਾਦ ਰੱਖਿਓ, ਜਦੋਂ ਕਲਗੀਆਂ ਵਾਲੇ ਤੁਰਨ ਲੱਗੇ ਨੇ ਗੜੀ ਛੱਡ ਕਰਕੇ, ਬਿਜਲੀ ਲਸ਼ਕੀ ਹੈ, ਸਾਹਮਣੇ ਸਾਹਿਬਜ਼ਾਦੇ ਅਜੀਤ ਸਿੰਘ ਦੀ ਲਾਸ਼ ਪਈ ਹੈ। ਜਦੋਂ ਬਿਜਲੀ ਦਾ ਦੂਜਾ ਚਮਕਾਰਾ ਵੱਜਿਆ, ਸਤਿਗੁਰੂ ਦੋ ਕਦਮਾਂ ਅੱਗੇ ਹੋਏ ਤਾਂ ਬਾਬਾ ਜੁਝਾਰ ਸਿੰਘ ਦਾ ਸਰੀਰ ਪਿਆ। ਭਾਈ ਦਇਆ ਸਿੰਘ ਜੀ ਕਹਿੰਦੇ, ਸਤਿਗੁਰੂ ਪਾਤਸ਼ਾਹ, ਸਾਹਿਬਜ਼ਾਦੇ ਪਏ ਨੇ ਜਿਹੜੇ ਦੁੱਧ ਮੱਖਣਾਂ ਨਾਲ ਪਾਲੇ ਹੋਏ, ਕਿਵੇਂ ਸਰੀਰ ਡਿੱਗੇ ਪਏ ਨੇ, ਸ਼ਹੀਦ ਹੋ ਕੇ ਕਫਨ ਪਾ ਚੱਲੋ। ਕਲਗੀਆਂ ਵਾਲੇ ਸਤਿਗੁਰੂ ਕਹਿੰਦੇ, ਦਇਆ ਸਿੰਘ ਜੀ, ਸਮਾਂ ਕੈਸਾ ਹੈ, ਇੱਥੇ ਕਿਹੜਾ ਓਪਰਾ ਪਿਆ, 40 ਦੇ 40 ਸਿੰਘ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਸਾਰੇ ਮੇਰੇ ਪੁੱਤਰ ਨੇ, ਇਹਨਾਂ ਸਮਾਂ ਨਹੀਂ ਕਿ ਕਫਨ ਕੱਲੇ ਕੱਲੇ ਤੇ ਪਾਉਣਾ ਕਰੀਏ। ਕਲਗੀਧਰ ਪਾਤਸ਼ਾਹ ਨੇ ਜਣਾ ਦਿੱਤਾ ਵੀ ਪੁੱਤਰਾਂ ਦਾ ਮੋਹ ਨਹੀਂ, ਮੈਨੂੰ ਤੇ ਪੰਥ ਪਿਆਰਾ ਹੈ। ਪੰਥ ਬਸੇ ਮੈਂ ਉਜੜਾ ਮਨ ਚਾਉ ਘਨੇਰਾ, ਵਾਹ ਵਾਹ ਗੋਬਿੰਦ ਸਿੰਘ ਧੰਨ ਜੇਰਾ ਤੇਰਾ। ਕਲਗੀਆਂ ਵਾਲੇ ਸਤਿਗੁਰੂ ਜਦੋਂ ਚੱਲੇ, ਇੱਕ ਗੱਲ ਹੋਰ ਸਾਹਮਣੇ ਆਉਂਦੀ, ਸਤਿਗੁਰਾਂ ਨੇ ਜੋੜਾ ਲਾਹ ਦਿੱਤਾ, ਨੰਗੇ ਚਰਨੀ ਤੁਰੇ ਨੇ। ਮਾਛੀਵਾੜੇ ਵੱਲ ਨੂੰ ਜਦੋਂ ਤੁਰੇ ਨੰਗੇ ਚਰਨੀ, ਉਹਦਾ ਭਾਵ ਕੀ ਸੀ? ਮੇਰੇ ਪਿਆਰੇ ਜਿਹੜੇ ਜਾਨਾਂ ਤੋਂ ਸਿੰਘ ਸ਼ਹੀਦ ਹੋਏ ਪਏ ਨੇ, ਕਿਸੇ ਦੇ ਜਿਹੜੇ ਕੋਈ ਐਸੇ ਦਸਤਾਰਾਂ ਦੁਮਾਲੇ ਖੁੱਲ ਗਏ ਨੇ, ਕੇਸ ਖੁੱਲੇ ਹੋਣਗੇ, ਕਿਸੇ ਦੇ ਦਾੜੇ ਦੇ ਰੋਮਾਂ ਨੂੰ, ਕਿਸੇ ਦੇ ਸਿਰ ਦੇ ਕੇਸਾਂ ਨੂੰ ਜਿਹੜੇ ਗੁਰੂ ਦੀ ਮੋਹਰ ਹੈ, ਕਿਤੇ ਸਾਡੇ ਚਰਨ ਪੈਰ ਨਾ ਲੱਗ ਜਾਣ। ਕਲਗੀਧਰ ਪਾਤਸ਼ਾਹ ਮਹਾਰਾਜ ਨੰਗੇ ਚਰਨੀ ਚੱਲੇ ਨੇ ਚਮਕੌਰ ਦੀ ਗੜੀ ਦੇ ਵਿੱਚ। ਅੱਜ ਦਾ ਇਹ ਮਹਾਨ ਜਿਹੜਾ ਦਿਹਾੜਾ, ਸੰਗਤ ਜੀ, ਜੇ ਕਿਤੇ ਮਨਾਂ ਵਿੱਚ ਮਹਿਸੂਸ ਕਰ ਲਈਏ, ਅੱਜ ਕਿੰਨੀ ਠੰਡ ਹੈ, ਸਰੀਰ ਠਰ ਠਰ ਕਰਦੇ ਨੇ, ਤੇ ਕਲਗੀਧਰ ਪਾਤਸ਼ਾਹ ਦੇ ਲਾਲ ਸ਼ਹਾਦਤਾਂ ਦੇ ਜਾਮ ਪੀਂਦੇ, ਉਹ ਕਿੰਨਾ ਵਾਸਤੇ ਸਾਡੇ ਲਈ। ਸਾਨੂੰ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਸੀ, ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ। ਹਜ਼ਾਰਾਂ ਲੱਖਾਂ ਮੇਰੇ ਪੁੱਤਰ ਨੇ ਸਾਹਿਬ ਕੌਰ ਸੁੰਦਰੀ ਜੀ, ਤੇ ਇਸ ਲਈ ਇਹਨਾਂ ਤੋਂ ਮੈਂ ਆਪਣੇ ਪੁੱਤਰ ਬਾਰੇ ਨੇ। ਬਾਰਨੇ ਜਾਈਏ, ਬਲਿਹਾਰ ਕੁਰਬਾਨ ਜਾਈਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਨਾ ਕੋਈ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਤੇ ਨਾ ਕੋਈ ਹੋਵੇਗਾ। ਮਰਦ ਤਾਂ ਅਸੀਂ ਕਹਾ ਲੈਂਦੇ ਮਰਦ ਅਗੰਬੜਾ, ਗੁਰੂ ਗੋਬਿੰਦ ਸਿੰਘ ਵਰਗਾ ਮਰਦ ਨਹੀਂ ਕਦੇ ਕੋਈ ਹੋਵੇਗਾ ਜਿਹਨੇ ਪੁੱਤਰ ਕੁਰਬਾਨ ਕਰ ਦਿੱਤੇ ਹਨ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਦੇਣਾ ਨੇ। ਅੱਜ ਇੱਥੇ ਮੰਜੀ ਸਾਹਿਬ ਜੁੜ ਕੇ ਦੀਵਾਨ ਹਾਲ ਵਿੱਚ ਕਥਾ ਸੁਣਦੇ, ਕੀਰਤਨ ਸੁਣਦੇ, ਸਮਾਗਮ ਥਾਂ ਥਾਂ ਤੇ ਹੁੰਦੇ, ਇਹ ਦੇਣ ਕਿਸ ਦੀ ਹੈ? ਛਾਏ ਜਾਤੀ ਏਕਤਾ ਅਨੇਕਤਾ, ਬੁਲਾਏ ਜਾਤੀ ਹੋਵਤੀ ਕੁਚੀਲਤਾ, ਕਤੇਬਨ ਪੁਰਾਨ ਕੀ ਪਾਪ ਪਰ ਪੱਕ ਜਾਤੇ, ਧਰਮਤ ਸੱਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ, ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ। ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਦੇਣ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਕਰੀਏ। ਉਹਨਾਂ ਸ਼ਹੀਦਾਂ ਦਾ ਧਿਆਨ ਰੱਖ ਕਰਕੇ ਅਸੀਂ ਸਿਜਦੇ ਕਰੀਏ, ਨਮਸਕਾਰਾਂ ਕਰੀਏ, ਜਿਨ੍ਹਾਂ ਅੱਜ ਦੇ ਦਿਹਾੜੇ ਚਮਕੌਰ ਸਾਹਿਬ ਦੀ ਪਾਵਨ ਧਰਤੀ, ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਅੰਦਰ ਸ਼ਹਾਦਤਾਂ ਦੇ ਜਾਮ ਪੀਤੇ ਹਨ। ਸੋ ਸੰਗਤ ਜੀ, ਆਓ ਹੁਣ ਕੁਝ ਸਮੇਂ ਲਈ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਬਾਕ ਸਾਨੂੰ ਬਖਸ਼ਿਸ਼ ਕੀਤਾ, ਉਸ ਦੀ ਵਿਚਾਰ ਆਪਾਂ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਚੌਥਾ।
ਧਨਾਸਰੀ ਰਾਗ ਦਾ ਨਾਮ ਹੈ। ਧਨਾਸਰੀ ਰਾਗ ਵਿੱਚ ਮੇਰੇ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਸਾਨੂੰ ਬਖਸ਼ਿਸ਼ ਕਰਦੇ ਹਨ। ਅੱਜ ਦਾ ਪਾਵਨ ਇਹ ਪਵਿੱਤਰ ਹੁਕਮਨਾਮਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 670 ਅੰਗ ਦੇ ਉੱਪਰ ਸੁਭਾਏਮਾਨ ਹੈ।
ਮੇਰੀ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਇਹ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਬੇਨਤੀ ਰੂਪ ਦੇ ਵਿੱਚ ਉਚਾਰਨ ਕੀਤਾ, ਸਾਨੂੰ ਬੇਨਤੀ ਕਰਨ ਦਾ ਢੰਗ ਸਿਖਲਾਇਆ ਹੈ। ਸਾਹਾ ਜਿਹੜਾ ਸ਼ਬਦ ਹੈ, ਸ਼ਾਹਾ ਨਾਮ ਹੁੰਦਾ ਸ਼ਾਹੂਕਾਰ ਦਾ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾਹੋ। ਇਸ ਲਈ ਜਿਵੇਂ ਕਿਸੇ ਪਿਆਰੇ ਬੰਦੇ ਨੂੰ ਅਸੀਂ ਪਿਆਰ ਵਿੱਚ ਆ ਕੇ ਕੋਈ ਐਸਾ ਅਸੀਂ ਕਹਿ ਦਿੰਦੇ, ਆਓ ਸ਼ਾਹੂਕਾਰ ਜੀ ਬੈਠੋ ਜੀ, ਅਤੇ ਕੋਈ ਹੋਰ ਧਨਾੜ ਅਮੀਰ ਬੰਦੇ ਨੂੰ ਕੁਝ ਕਹਿ ਦਿੰਦਾ ਪਿਆਰ ਦੇ ਵੱਲੋਂ, ਅਤੇ ਇਸ ਲਈ ਸਤਿਗੁਰੂ ਇੱਥੇ ਪਰਮਾਤਮਾ ਵਾਹਿਗੁਰੂ ਨੂੰ ਸ਼ਾਹੂਕਾਰਾਂ ਦਾ ਸ਼ਾਹੂਕਾਰ ਪਿਆਰ ਵਿੱਚ ਕਹਿ ਰਹੇ ਨੇ। ਮੇਰੇ ਸਾਹਾ, ਹੇ ਮੇਰੇ ਹਰੀ ਅਕਾਲ ਪੁਰਖ ਪਰਮਾਤਮਾ ਪਿਆਰੇ ਸ਼ਾਹੂਕਾਰ ਜੀ, ਮੈਂ ਹਰ ਦਰਸ਼ਨ ਸੁਖ ਹੋਏ। ਮੈਂ ਹਰੀ ਆਪ ਜੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਕੇ ਮਹਾਨ ਸੁਖੀ ਹੋ ਰਿਹਾ ਹਾਂ।
ਅਮਰੀ ਬੇਦਨ ਤੂੰ ਜਾਣਤਾ ਸਾਹਾ।
ਹੇ ਸਾਹਾ, ਸ਼ਾਹੂਕਾਰਾਂ ਦੇ ਸ਼ਾਹੂਕਾਰ ਮਾਲਕ ਪਰਮਾਤਮਾ, ਹਮਰੀ ਸਾਡੀ ਜਿਹੜੀ ਬੇਦਨਾ ਪੀੜਾ ਹੈ, ਸਾਡੀ ਜਿਹੜੀ ਅੰਦਰਲੀ ਦਰਦ ਹੈ, ਤਕਲੀਫ ਹੈ, ਉਹਨੂੰ ਆਪ ਜੀ ਜਾਣਤਾ ਤੁਸੀਂ ਜਾਣਦੇ ਹੋ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤੁਸੀਂ ਅੰਦਰਲੀ ਪੀੜਾ ਨੂੰ ਸਮਝਣ ਵਾਲੇ ਜਾਣਦੇ ਹੋ।
ਅਵਰ ਕਿਆ ਜਾਣੈ ਕੋਈ।
ਅਵਰ ਹੋਰ ਕੀ ਕੋਈ ਜਾਣ ਸਕਦਾ, ਜੇ ਕੋਈ ਅੰਤਰ ਜਾਮੀ ਹੋਵੇ ਤਾਂ ਜਾਣਨਾ ਕਰੇ। ਅੰਤਰ ਜਾਮੀ ਤੁਸੀਂ ਆਪ ਹੋ, ਤੁਹਾਡੇ ਵਰਗਾ ਕੋਈ ਪਰਮਾਤਮਾ ਸ਼ਾਹੂਕਾਰ ਨਹੀਂ। ਤੁਹਾਡੇ ਵਰਗਾ ਅੰਤਰਜਾਮੀ ਨਹੀਂ ਹੈ ਦਿਲਾਂ ਦੀਆਂ ਜਾਣਨ ਵਾਲਾ। ਵਿਸਰਾਮ ਦੇ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ,
ਸੱਚ ਨਿਸ਼ਚੇ ਕਰਕੇ ਹੇ ਮੇਰੇ ਸਾਹ ਸ਼ਾਹੂਕਾਰ ਪਰਮਾਤਮਾ, ਤੂੰ ਸਾਰੇ ਸਾਹਿਬ ਮਾਲਕਾਂ ਦੇ ਵਿੱਚੋਂ ਸੱਚਾ ਸਾਹਿਬ ਮਾਲਕ ਹੈ।
ਤੇਰਾ ਕੀਆ ਸੱਚ ਸਭ ਹੋਏ,
ਆਪ ਜੀ ਦਾ ਕੀਤਾ ਹੋਇਆ ਸਭ ਕੁਝ ਹੀ ਪਿੱਛੇ ਜੋ ਕੀਤਾ ਉਹ ਸੱਚਾ ਹੋਇਆ, ਜੋ ਅੱਜ ਕਰਦਾ ਤੂੰ ਵਰਤਮਾਨ ਵਿੱਚ ਉਹ ਸੱਚਾ ਹੋ ਰਿਹਾ, ਜਿਹੜਾ ਕੱਲ ਨੂੰ ਭਵਿੱਖ ਦੇ ਸਮੇਂ ਅੰਦਰ ਤੂੰ ਕਰਨਾ ਉਹ ਵੀ ਸੱਚਾ ਹੋਵੇਗਾ। ਜਦੋਂ ਤੂੰ ਆਪ ਸੱਚਾ ਤੇ ਤੇਰਾ ਕੀਤਾ ਸੱਚਾ ਹੁੰਦਾ, ਬੰਦੇ ਦਾ ਕੀਤਾ ਕਦੇ ਸੱਚਾ ਨਾ ਹੋਇਆ ਤੇ ਨਾ ਹੋਵੇਗਾ। ਬੰਦਾ ਕੁਝ ਹੋਰ ਸੋਚਦਾ ਤੇ ਹੋਰ ਕੁਝ ਹੋ ਜਾਂਦਾ ਹੈ ਤੇ ਬਾਅਦ ਵਿੱਚ ਕਹਿੰਦਾ ਇਹ ਤਾਂ ਪਰਮਾਤਮਾ ਦਾ ਹੁਕਮ ਸੀ। ਇਸ ਲਈ ਤੇਰਾ ਕੀਆ ਸੱਚ ਸਭ ਹੋਏ, ਜਿਹੜਾ ਕੁਝ ਤੂੰ ਕੀਤਾ ਜੋ ਕਰਦਾ ਜੋ ਕਰਨਾ ਹੈ ਇਹ ਤਿੰਨਾਂ ਸਮਿਆਂ ਵਿੱਚ ਹੀ ਸੱਚ ਹੁੰਦਾ ਹੈ।
ਕਿਸ ਕੋ ਆਖੀਐ ਸਾਹਾ,
ਇਹ ਮੇਰੇ ਸ਼ਾਹ ਪਰਮਾਤਮਾ ਸ਼ਾਹੂਕਾਰਾਂ ਦੇ ਸ਼ਾਹੂਕਾਰ, ਝੂਠਾ ਕਿਸ ਕੋ ਆਖੀਐ ਤੇ ਹੇ ਪਰਮਾਤਮਾ ਵਾਹਿਗੁਰੂ ਕਿਸ ਦੇ ਤਾਈ ਅਸੀਂ ਝੂਠਾ ਕਹਿਣਾ ਕਰੀਏ।
ਦੂਜਾ ਨਾਹੀ ਕੋਏ,
ਜਦੋਂ ਸਾਰਾ ਵਰਤਾਰਾ ਹੀ ਤੇਰਾ ਹੋ ਰਿਹਾ ਹੈ। ਇਹ ਬੜੀ ਉੱਚੀ ਅਵਸਥਾ ਦੇ ਬਚਨ ਸਤਿਗੁਰੂ ਨੇ ਪੰਕਤੀ ਵਿੱਚ ਕਹਿ ਦਿੱਤੇ। ਅਸੀਂ ਕਹਿ ਦਿੰਦੇ ਫਲਾਨਾ ਬੰਦਾ ਝੂਠਾ, ਇਹ ਮੁਕਰ ਗਿਆ, ਇਹ ਇਸ ਤਰ੍ਹਾਂ ਝੂਠਾ ਹੈ। ਸਤਿਗੁਰੂ ਕਹਿੰਦੇ ਪਰਮਾਤਮਾ ਦੂਜਾ ਨਾਹੀ ਕੋਏ, ਦੂਜਾ ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ ਹੈ। ਹੁਣ ਸਰੀਰ ਤੇ ਬੰਦਾ ਨਹੀਂ ਹੈ, ਸਰੀਰ ਤਾਂ ਨਹੀਂ ਆਤਮਾ, ਆਤਮਾ ਤੇ ਵਾਹਿਗੁਰੂ ਦੀ ਜੋਤ ਹੈ, ਉਹਦੇ ਕਰਕੇ ਹੀ ਸਰੀਰ ਨੇ, ਉਹਦੇ ਕਰਕੇ ਮਨ ਸੰਕਲਪ ਕਰਦਾ, ਉਹਦੇ ਆਤਮਾ ਦੀ ਚੇਤਨਤਾ ਕਰਕੇ ਜਿਹੜਾ ਚਿੱਤ ਚਿਤਵਨੀਆਂ ਉਠਾਉਂਦਾ ਹੈ, ਬੁੱਧੀ ਵਿਚਾਰਾਂ ਕਰਦੀ ਹੈ, ਹੰਗਤਾ ਬਣਦੀ ਹੈ ਅੰਦਰ, ਇਹ ਆਤਮਾ ਦੇ ਸਹਾਰੇ ਹੈ, ਆਤਮਾ ਵਾਹਿਗੁਰੂ ਦੀ ਜੋਤ ਹੈ। ਇਸ ਲਈ ਦੁਨੀਆਂ ਦੇ ਅੰਦਰ ਕਿਹਨੂੰ ਪਰਮਾਤਮਾ ਵਾਹਿਗੁਰੂ ਝੂਠਾ ਕਹਿਣਾ ਕਰੀਏ। ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ।
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਹੇ ਮੇਰੇ ਸ਼ਾਹ ਸ਼ਾਹੂਕਾਰ ਪਰਮਾਤਮਾ, ਸਾਰਿਆਂ ਦੇ ਅੰਦਰ ਤੂੰ ਆਤਮਾ ਰੂਪ ਕਰਕੇ ਵਰਤ ਰਿਹਾ।
ਸਭ ਤੁਝ ਹੇ ਧਿਆਵ ਹੇ ਦਿਨ ਰਾਤ,
ਸਾਰੇ ਜਿੰਨੇ ਜੀਵ ਜਲ ਜੰਤੂ ਪੈਦਾ ਕੀਤੇ ਦਿਨ ਰਾਤ ਆਪ ਜੀ ਨੂੰ ਧਿਆਉਂਦੇ ਹਨ, ਯਾਦ ਕਰਦੇ ਨੇ। ਜੀਵਾਂ ਨੇ ਮਨੁੱਖਾਂ ਨੇ ਤਾਂ ਧਿਆਉਣਾ ਹੀ ਧਿਆਉਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਇਹ ਪੰਜੇ ਤੱਤ ਵੀ ਪਰਮਾਤਮਾ ਦਾ ਚਿੰਤਨ ਕਰਦੇ ਨੇ। ਇਸ ਲਈ ਜਿੰਨੇ ਵੀ ਜੀਵ ਨੇ, ਜੜ ਚੇਤਨ ਜੂਨਾਂ ਨੇ, ਇਹ ਸਾਰੀਆਂ ਪਰਮਾਤਮਾ ਨੂੰ ਦਿਨੇ ਰਾਤ ਹੀ ਧਿਆਉਂਦੀਆਂ ਯਾਦ ਕਰਦੀਆਂ।
ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ,
ਇਹ ਸ਼ਾਹੂਕਾਰ ਪਰਮਾਤਮਾ ਮੇਰੇ ਮਾਲਕ ਜੀ, ਆਪ ਜੀ ਦੇ ਪਾਸੋਂ ਹੀ ਸਾਰੇ ਜੀਵ ਮੰਗਤੇ ਬਣ ਕਰਕੇ ਮੰਗਦੇ ਹਨ।
ਸਭਨਾ ਕਰਹੇ ਇੱਕ ਦਾਤ,
ਉਹ ਸਾਰਿਆਂ ਦੇ ਤਾਈ ਇੱਕੋ ਜਿਹੀਆਂ ਦਾਤਾਂ ਦੇਣ ਵਾਲਾ ਹੈ। ਸਰੀਰ ਇੱਕੋ ਜੇ ਦਿੱਤੇ ਨੇ, ਹਵਾ ਇੱਕੋ ਜੀ ਦਿੱਤੀ, ਪਾਣੀ ਇੱਕੋ ਦਿੱਤਾ ਹੋਇਆ, ਆਪਨੇ ਅੱਗ ਇੱਕੋ ਦਿੱਤੀ, ਆਕਾਸ਼ ਇੱਕੋ ਹੈ, ਮਰਨ ਜੀਵਨ ਕੋ ਧਰਤੀ ਦਿਨੀ ਇੱਕੋ ਧਰਤੀ ਦਿੱਤੀ ਸਾਰੇ ਜੀਵਾਂ ਨੂੰ, ਕੋਈ ਬਿਤਕਰਾ ਨਹੀਂ ਤੂੰ ਕਰਦਾ, ਸਾਰਿਆਂ ਨੂੰ ਇੱਕੋ ਜਿਹੀਆਂ ਦਾਤਾਂ ਦੇ ਕੇ ਨਵਾਜਦਾ ਹੈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ,
ਇਹ ਮੇਰੇ ਸ਼ਾਹੂਕਾਰ ਪਰਮਾਤਮਾ ਜੀ, ਸਾਰਾ ਜਿੰਨਾ ਸੰਸਾਰੇ ਤੇਰੇ ਵਿੱਚ ਹੀ ਹੈ। ਪਰਮਾਤਮਾ ਵਿੱਚ ਕਿਵੇਂ, ਜਿਵੇਂ ਆਕਾਸ਼ ਦੇ ਵਿੱਚ ਹੀ ਸਾਰਾ ਕੁਝ ਹੋਈ ਜਾ ਰਿਹਾ, ਜਿੰਨੇ ਅਸੀਂ ਜੀਵ ਆਕਾਸ਼ ਤੋਂ ਬਾਹਰ ਨਹੀਂ ਜਾਂਦੇ, ਇਸੇ ਤਰ੍ਹਾਂ ਬੈਰਾਟ ਰੂਪ ਦੇ ਅੰਦਰ ਆਕਾਸ਼ ਜਿਹੜਾ ਪਰਮਾਤਮਾ ਦਾ ਸੀਸ ਹੈ, ਮਾਤ ਲੋਕ ਜਿੱਥੇ ਅਸੀਂ ਵਸਦੇ ਇਹ ਪੇਟ ਹੈ ਵਾਹਿਗੁਰੂ ਜੀ ਦਾ, ਹੇਠਾਂ ਜਿਹੜਾ ਹੈ ਪਤਾਲ ਲੋਕ, ਇਹ ਚਰਨ ਮੰਨੇ ਨੇ, ਇਹ ਵਿਰਾਟ ਰੂਪ ਦੇ ਵਿੱਚ ਹੈ। ਤੇ ਪਰਮਾਤਮਾ ਵਾਹਿਗੁਰੂ ਜਿੰਨੇ ਜੀਵ ਨੇ ਉਹ ਸਾਰੇ ਤੇਰੇ ਸਰੂਪ ਦੇ ਅੰਦਰ ਹੀ ਵਰਤ ਰਹੇ ਹਨ।
ਤੁਝ ਤੇ ਬਾਹਰ ਕੋਈ ਨਾਹੀ,
ਤੁਹਾਡੇ ਸੰਸਾਰ ਬਣਾਏ ਤੋਂ ਕੋਈ ਬਾਹਰ ਨਹੀਂ ਜਾਂਦਾ ਤੇ ਤੁਹਾਡੇ ਹੁਕਮ ਦੀ ਕਾਰ ਤੋਂ ਵੀ ਕੋਈ ਬਾਹਰ ਨਹੀਂ ਜਾ ਸਕਦਾ।
ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ,
ਇਹ ਮੇਰੇ ਸ਼ਾਹੂਕਾਰ ਪਰਮਾਤਮਾ ਜੀ, ਜਿੰਨੇ ਜੀਵ ਜੰਤ ਨੇ ਸਾਰੇ ਤੇਰੇ ਨੇ, ਇਹ ਸਾਰੇ ਤੇਰੇ ਦਾਸ ਨੇ, ਸੇਵਕ ਨੇ ਤੇਰੇ। ਤੂੰ ਸਭ ਸਦਾ ਮੇਰੇ ਸਾਹਾ, ਤੂੰ ਸਾਰਿਆਂ ਦਾ ਮਾਲਕ ਹੈ ਜੀਵਾਂ ਦਾ।
ਸਭ ਤੁਝ ਹੀ ਮਾਹੇ ਸਮਾਹੇ।
ਅੰਤਲੇ ਸਮੇਂ ਜਦੋਂ ਸਰੀਰ ਛੱਡ ਜਾਂਦਾ ਹੈ ਜੀਵ, ਤਾਂ ਫਿਰ ਇਹਦੀ ਜੋਤ ਜਾ ਕੇ ਮਾਲਕ ਦੇ ਅੰਦਰ ਹੀ ਅਭੇਦ ਹੋ ਜਾਂਦੀ। ਸਭ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਇਸ ਲਈ ਸਾਰੇ ਜੀਵ ਆਪ ਦੇ ਵਿੱਚ ਹੀ ਸਮਾ ਜਾਂਦੇ ਹਨ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ।
ਜਿੰਨੇ ਵੀ ਜੀਵ ਪੈਦਾ ਕੀਤੇ ਮੇਰੇ ਪਿਆਰੇ ਵਾਹਿਗੁਰੂ ਜੀ, ਤੂੰ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ।
ਸਭ ਤੁਜਹੇ ਧਿਆਵਹੇ ਮੇਰੇ ਸਾਹ।
ਮੇਰੇ ਸਾਹ ਮਾਲਕ ਪਰਮਾਤਮਾ, ਸਾਰੇ ਜੀਵ ਆਪ ਜੀ ਨੂੰ ਧਿਆਉਂਦੇ ਨੇ, ਆਪ ਨੂੰ ਸਿਮਰਦੇ ਯਾਦ ਕਰਦੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ।
ਇਹ ਮੇਰੇ ਪਿਆਰੇ ਵਾਹਿਗੁਰੂ ਜੀ, ਜਿਵੇਂ ਆਪ ਨੂੰ ਭਾਉਂਦਾ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੁਸੀਂ ਸਾਨੂੰ ਰੱਖ ਲੈਣਾ ਕਰੋ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ ਆਵਗਣ ਮੇਰਿਆ। ਅਸੀਂ ਤੇ ਔਗਣਾਂ ਦੇ ਭਰੇ, ਜਿਵੇਂ ਤੈਨੂੰ ਭਾਉਂਦਾ ਸੱਜਣ ਠੱਗ ਵਾਂਗ, ਭੂਮੀਏ ਚੋਰ ਦੇ ਵਾਂਗ, ਕੌਡੇ ਰਾਕਸ਼ ਵਾਂਗ, ਸਾਨੂੰ ਵੀ ਰੱਖ ਲੋ।
ਸੱਚ ਨਾਨਕ ਕੇ ਪਾਤ ਸਾਹ।
ਤੁਸੀਂ ਸੱਚ ਨਿਸ਼ਚੇ ਕਰਕੇ ਮੇਰੇ ਦਾਸ ਦੇ ਪਾਤਸ਼ਾਹ ਹੋ। ਮਹਾਰਾਜ, ਪਾਤਸ਼ਾਹਾਂ ਦੇ ਪਾਤਸ਼ਾਹ ਹੋ, ਪਤਾ ਨੀ ਕਿੱਡੇ ਪਾਤਸ਼ਾਹ ਤੁਹਾਡੇ ਦਰ ਦੇ ਮੰਗ ਤੇ ਭਿਖਾਰੀ ਬਣ ਕੇ, ਝੋਲੀਆਂ ਅੱਡ ਕੇ, ਨੱਕ ਰਗੜ ਕੇ ਤੁਹਾਡੇ ਕੋਲੋਂ ਪਾਤਸ਼ਾਹੀਆਂ ਮੰਗਦੇ ਪਏ ਨੇ। ਤੁਸੀਂ ਪਾਤਸ਼ਾਹ ਦੇ ਪਾਤਸ਼ਾਹ, ਸੱਚੇ ਪਾਤਸ਼ਾਹ ਹੋ, ਇਸ ਲਈ ਕਿਰਪਾ ਕਰੋ, ਜਿਵੇਂ ਤੁਹਾਨੂੰ ਪਾਉਂਦਾ ਉਸੇ ਤਰ੍ਹਾਂ ਸਾਨੂੰ ਰੱਖ ਲੈਣਾ ਕਰੋ। ਇਹ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਸਾਨੂੰ ਸ੍ਰੀ ਮੁਖ ਵਾਕ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਤੁਸ਼ ਜਹੀ ਬੁੱਧੀ ਦੇ ਸਦਕਾ ਅਗਾਧ ਬੋਧ ਗੁਰੂ ਪਰਮਾਤਮਾ ਸ਼ਹੀਦ ਸਿੰਘਾਂ ਦੀਆਂ ਵਿਚਾਰਾਂ ਸੁਣਾਉਂਦਿਆਂ ਅਨੇਕਾਂ ਹੀ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ ਦੇਣੀ ਤੇ ਆਓ ਹੁਣ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਆਪਾਂ ਵਿਸਰਾਮ ਦੇਣਾ ਕਰੀਏ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਜਹੇ ਧਿਆਵਹੇ ਮੇਰੇ ਸਾਹ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੇ ਪਾਤ ਸਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।